परम सत्कार योग गुरु रूप साध संग जीओ वाहिगुरु जी का खालसा वाहिगुरु जी की फतेह। भाई साहब ने हुणी फरमाया सी कि टकसाल शुक्रगुजार है इन्हां विद्वानां दी कि हाजरियां भरदे ने। इहदे च साध संग जी शुक्रगुजार होण दा मैं समझदा कोई मसला है नहीं, क्योंकि गुरु महाराज सच्चे पातशाह दा जस करना ते जस सुनना ये अपने सारयां लई हमेशा सुखदाई है। इसे करके भारी गिणती च साध संगत अज इत्थे दीदार करन आई है महाराज सच्चे पातशाह दे चरणां च। तो जदों कदी भी इस तरह दा सद्दा हुक्म मिलेगा टकसाल वल्लों हाजिर होवांगे, गुरु महाराज दियां वडियाईयां दा गुण गायन करके असीसां लवांगे संगत तों। यह सिलसिला महाराज अग्गे अरदास है हमेशा जारी रहे। बेनती यह है कि महाराज की वडित्तण का जिन्हां जिन्हां नूं पता लगा उन्होंने की कीता ते उन्हां दी लैंग्वेज उन्हां दी जबान किवें किवें संवरी, इहदे वास्ते सब तो पहलो मैं सब तो अनपढ़ जाने जाते महाराजा रणजीत सिंह की उदाहरण देंगा। उहदे तो बाद फिर अज दे समें च अरबी दे ते फारसी दे बेअंत वड्डे विद्वान भाई लक्ष्मीवीर सिंह उन्हां दा हवाला देंगा, फिर आपां नूं पता लगेगा कि जिन्हां नूं वड्याईयां दा पता लग्या सच्चे पातशाहियां दा उन्हां दी सुरत किवें निखरी सी। आपां दरबार साहब जाके अमृतसर मत्था टेकदे हां तो जिथे महाराज दा प्रकाश है अंदर उहदे उपर तख्ती लगी है महाराजा रणजीत सिंह वल्लों सेवा कराई दी। तो आपां इह जाणदे हां कि जदों 1799 च खालसा सरकार कायम हो गई सी, लाहौर ते निशान साहब लहरा दिता सी, तो उहदे तो थोड़ा समा बाद फिर अमृतसर दरबार साहब की तरन तारण साहब की तलवंडी साबो आनंदपुर साहब की इन्हां सारियां थावां दी कार सेवा महाराजा रणजीत सिंह ने अकाली फूला सिंह जी राही शुरू करवाई सी। तो जिन्हों असी साडा अनपढ़ महाराजा कहने रणजीत सिंह सेवा दे जिहड़े शब्द ने उन्होंने वह करवाए हुए वह की ने, ए सेवा श्री गुरु महाराज जी ने अपने सेवक रणजीत सिंह उपर दया करके करवाई। बादशाह ये अच्छी तरह समझ रहे हैं कि गुरु महाराज दी मेहरबानियां हुई तां ताज तख्त मिलिया, ये मेहरबानियां महाराज जिस मर्जी मंगते ते कर देवे, सेवा करन दा मैनूं मौका मिलिया ना महाराज रणजीत सिंह आख रहे, ये नहीं कहना कि मैं कराई है मैनूं फखर है ना, ये सेवा श्री गुरु महाराज जी ने अपने सेवक रणजीत सिंह उपर दया करके करवाई। ये जबान है गुरु महाराज के चरणों के सेवक की। दूजी जबान क्योंकि आप गंभीर विचार करनिया ने उस वास्ते अर्जे कर रहे हैं कि मोबाइल फोन बंद करिए आराम नाल। डॉक्टर जोत सिंह जी आए हुए ने, अनुराग सिंह जी आए हुए ने, आप बहुत मुलवान बचन सुनांगे इन्हां तों, ध्यान देवांगे तां समझ आणगे आपां नूं गल्लां। तो बहुत वड्डे शायर भाई लक्ष्मीवीर सिंह जी चैल उन्हां दा ग्रंथ असीं हुण यूनिवर्सिटी वल्लों छाप रहे हां, 90 साल दी उन्हां दी उम्र सी, इक पिछले महीने उह संसार चों चले गए। उन्हां दी जबान किहो जी सी महाराज बाबत महाराज दीआं वडियाईआं बाबत उह ध्यान नाल सुणना जी। भाई लक्ष्मीवीर सिंह कहिंदे, महाराज सच्चे पातशाह ने गुरु कलगीधर हजूर ने अपने उपर जिन्नियां मेहरबानियां कीतियां उन्हां दी उन्हां ने कदे गिणती रखी? उन्हां ने कदे गिणती नहीं रखी। किन्नियां मेहरबानियां करदे जा रहे ने कोई लेखा नहीं। फिर कहिंदे, जे किसी वड्डे शाहूकार नूं तुसीं पुछो कि जी तुहाडे कोल किन्ना कु पैसा है, वह आखूगा मैनू की पता है, मेरे मुनीम नूं पुछ लो, मुनीम नूं पता होएगा। वह कहिंदे, भाईओ प्रोफेसरो आपां महाराज दे छोटे मोटे मुनीम हाँ, पता आपां नूं भी बहुता नहीं है, पर अपने हाथ च वही कलम ते दवात देख के संगत अपना आदर कर दियां ने, वी कुछ माड़ा मोटा खजाना शायद इन्हां राही सानू भी मिले मेहरबानियां दा। तो यह है कि अंदरों कोई की है बाहरों कोई की है ये नहीं, जे मैं देखण नूं सिख लगदा ना शकल सूरत पहली तां अंदर सुरत किहो जी उह तां बाद च पता लगेगी, शकल जे मेरी सिखां वाली है तां मेरा आदर होएगा। गड्डी च बैठे हां बस च बैठे हां मैनूं आदत है गल्लां करन दी ते गल्लां सुनन दी, मैं ये नहीं परवाह करता कि सुनने वाला अनपढ़ है कि पढ़िया लिखिया, हिंदू है कि मुसलमान, सिख है कि ईसाई। जदों महाराज दीआं दौलतां दा जिक्र करदे आं आपां तां उहदे च हर थां ते इज्जत मिलदी है। इउं लगदा है कि इस परिवार दे असीं वी जी आं। तीजी गल जिहड़ी आपां संगत नाल अज सांझी करनी है, उह इह सानूं डॉक्टर मोहन सिंह दीवाना ने सुनाई सी क्लास च। उह कहिंदे कि मैनूं पता नहीं लगदा सी छोटे हुंदे आं कि आपां अरदास करन लगे पहलों दसे गुरु साहिबान दे नां लैंदे आं, पंज प्यारियां दे, चार साहिबजादियां दे, अनेक शहीदां मुरीदां दे, फिर जाके सच्चे पातशाह मैनूं पास करवाई, नौकरी दवाई, कष्ट चो कढ़ी, फिर दो तीन गल्लां इहो जिहियां करदे आं। पहला इन्ना लम्मा समां पुराणियां साड्या बजुर्गां नूं याद करन च असीं क्यों लाउने आं, इह पता नहीं लगदा सी। मैं सोचदा हुंदा सी वी सिद्धी गल करो, जाके बाबा जी पास कर दे, बाबा जी नौकरी दवा दे। उह कहिंदे कि मैं इक साखी पढ़ी 18वीं सदी दी, जिहदे च एक सिख परिवार जंगल च दिन कटी कर रहा सी, मर्द ते औरत झोंपड़ी च, सर्दी दी रात, बदल कड़क रहा, बाहरों किसी भटके हुए मुसाफर ने दस्तक दिती ते बेनती कीती कि मैनू अज दी रात अंदर कट्टण दी आग्या। अंदर सरदार जोड़े ने पुछया कि ना की है भाई तेरा, कौन है तू? ना दस्या तां पता लग्या कोई मुसलमान है। ਉਹ ਕਹਿਣ ਲੱਗੇ ਵੀ ਨਾ, ਤੇਰੀ ਕੌਮ ਨਾਲ ਮੇਰੀ ਕੌਮ ਦੀ ਦੁਸ਼ਮਣੀ ਲੰਮੀ ਹੈ, ਮੈਂ ਤੇਰੇ 'ਤੇ ਇਤਬਾਰ ਨਹੀਂ ਕਰਦਾ। ਜੇ ਤੂੰ ਧੱਕੇ ਨਾਲ ਅੰਦਰ ਘੁਸਣ ਦਾ ਯਤਨ ਕੀਤਾ ਤਾਂ ਮੈਂ ਹਥਿਆਰ ਬੰਨਦਾ, ਇਸ ਕਰਕੇ ਅੰਦਰ ਨਹੀਂ ਆਉਣ ਦਿਆਂਗਾ। ਬਾਹਰ ਸਰਦੀਆਂ ਦੇ ਬਾਰਿਸ਼ ਦੇ ਝੰਬੇ ਹੋਏ ਭਟਕੇ ਹੋਏ ਮੁਸਾਫਰ ਨੇ ਇਹ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ 'ਤੇ ਮੈਨੂੰ ਅੰਦਰ ਆਉਣ ਦਿਓ। ਦਰਵਾਜ਼ਾ ਖੁੱਲ੍ਹਿਆ, ਰਾਤ ਕੱਟੀ, ਅਗਲੇ ਦਿਨ ਚਲਾ ਗਿਆ। ਡਾਕਟਰ ਮੋਹਨ ਸਿੰਘ ਦੀਵਾਨਾ ਕਹਿੰਦੇ ਕਿ ਜਦੋਂ ਮੈਂ ਇਹ ਸਾਖੀ ਸਿੱਖ ਇਤਿਹਾਸ ਚੋਂ ਪੜ੍ਹੀ ਤਾਂ ਅਹਿਸਾਸ ਹੋਇਆ ਕਿ ਆਪਾਂ ਸਾਰੇ ਗੁਨਾਹਗਾਰ ਤੇ ਭਟਕੇ ਹੋਏ ਮੁਸਾਫਰ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਦੌਲਤਾਂ ਦੇ ਦਰਵਾਜ਼ੇ ਨੇ ਜਿਹੜੇ ਨਾ ਉਹ ਖੁੱਲ੍ਹ ਨਹੀਂ ਰਹੇ। ਫਿਰ ਆਪਾਂ ਕੀ ਕਰਦੇ ਹਾਂ? ਫਿਰ ਆਪਾਂ ਆਖਦੇ ਹਾਂ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਨਾਂ 'ਤੇ, ਗੁਰੂ ਦਸਮ ਪਾਤਸ਼ਾਹ ਦੇ ਨਾਂ 'ਤੇ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਆਪਾਂ ਸਾਰੇ ਸ਼ਹੀਦਾਂ ਮੁਰੀਦਾਂ ਦੇ ਨਾਂ ਲੈਂਦੇ ਹਾਂ। ਉਹਨਾਂ ਦੇ ਨਾਵਾਂ ਸਦਕੇ ਫਿਰ ਉਹ ਮਿਹਰਬਾਨੀਆਂ ਦਾ ਦਰਵਾਜ਼ਾ ਖੁੱਲ੍ਹਦਾ ਹੈ, ਨਹੀਂ ਤਾਂ ਅਸੀਂ ਹੱਕਦਾਰ ਨਹੀਂ ਹਾਂ। ਤੋ ਸਾਧ ਸੰਗਤ, ਇੰਨੀ ਕੁ ਬੇਨਤੀ ਕਰਨ ਤੋਂ ਬਾਅਦ ਵਿਸ਼ੇਸ਼ ਮਨੋਰਥ ਨਾਲ ਦਾਸ ਤੇ ਸਾਡੇ ਸਹਿਯੋਗੀ ਮਿੱਤਰ ਵਿਦਵਾਨ ਇੱਥੇ ਹਾਜ਼ਰ ਹੋਏ ਨੇ, ਉਹ ਇਹ ਕਿ ਗਾਹੇ ਬਗਾਹੇ ਇਹ ਯਤਨ ਹੁੰਦੇ ਰਹੇ ਨੇ, ਮੁਗਲਾਂ ਵੇਲੇ ਵੀ, ਅੰਗਰੇਜ਼ਾਂ ਵੇਲੇ ਵੀ, ਹੁਣ ਦੀਆਂ ਸਰਕਾਰਾਂ ਵੇਲੇ ਵੀ, ਕੁਛ ਸਵਾਰਥੀ ਤੱਤਾਂ ਵੇਲੇ ਵੱਲੋਂ ਵੀ, ਕੁਛ ਲੋਭੀਆਂ ਵੱਲੋਂ, ਲਾਲਚੀਆਂ ਵੱਲੋਂ, ਕਿ ਕਿਸੇ ਪ੍ਰਕਾਰ ਸ਼੍ਰੀ ਗੁਰਬਾਣੀ ਵਿੱਚੋਂ ਖਾਲਸਾ ਪੰਥ ਦਾ ਵਿਸ਼ਵਾਸ ਤੋੜਿਆ ਜਾਏ। ਸਾਧ ਸੰਗਤ ਜੀ, ਜੇ ਕਿਤੇ ਕੋਈ ਅਣਜਾਣ ਪੁਣੇ 'ਚ ਭੁੱਲ ਕਰੇ ਤਾਂ ਚਲੋ ਮੰਨੀ ਜਾ ਸਕਦੀ ਹੈ। ਇਹ ਇਤਫਾਕਨ ਹੈ ਅੱਜ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਆਏ ਹੋਏ ਨੇ ਇੱਥੇ, ਮੈਂ ਇਹਨਾਂ ਦੀ ਇੱਕ ਗੱਲ ਸੁਣਾਉਣਾ ਜਿਹੜੀ ਕਿ ਜਥੇਦਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਹੁੰਦੇ ਹੋਏ ਇਹਨਾਂ ਨੇ ਇੱਕ ਕੀਤਾ ਪੁੰਨ ਦਾ ਕੰਮ ਬਹੁਤ ਵੱਡਾ। ਉਹ ਇਹ ਕਿ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ ਭਾਈ ਮਨਜੀਤ ਸਿੰਘ, ਐਕਟਿੰਗ ਜਥੇਦਾਰ ਵੀ ਉਹੀ ਸਨ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੇ ਤੇ ਭਾਈ ਕੇਵਲ ਸਿੰਘ ਜੀ ਨੇ ਜਿਹੜੇ ਜਥੇਦਾਰ ਸਨ ਤਲਵੰਡੀ ਸਾਹਿਬ ਤਖ਼ਤ ਸਾਹਿਬ ਦੇ, ਇਹਨਾਂ ਦੋਵਾਂ ਨੇ ਰਲ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਜੋੜ ਬਦਲਣੇ ਸ਼ੁਰੂ ਕਰ ਦਿੱਤੀ ਸੀ, ਇੱਕ ਕਮੇਟੀ ਬਣਾਈ ਸੀ। ਅਸੀਂ ਅਖਬਾਰਾਂ ਦੇ ਵਿੱਚ ਵੀ ਖਬਰਾਂ ਦਿੱਤੀਆਂ, ਚਿੱਠੀਆਂ ਲਿਖੀਆਂ, ਕੋਈ ਸੁਣਵਾਈ ਨਹੀਂ ਹੋਈ। ਇਹ ਕਿਸੇ ਸਿਆਸੀ ਕੰਮ ਸਦਕਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਸੰਗਰੂਰ ਆਏ ਹੋਏ ਸਨ। ਸਾਨੂੰ ਪਤਾ ਲੱਗਿਆ ਵੀ ਚਲੋ ਨਾਲੇ ਬਾਦਲ ਸਾਹਿਬ ਨੂੰ ਮਿਲਾਂਗੇ। ਪਤਾ ਸੀ ਕਿ ਨਹੀਂ ਪਤਾ ਸੀ, ਜਿੰਨਾ ਇੱਕ ਸਿੱਖ ਨੂੰ ਪਤਾ ਲੱਗ ਗਿਆ ਇਹ ਗੱਲ ਬੜੀ ਗੰਭੀਰਤਾ ਨਾਲ ਵਾਚਣ ਵਾਲੀ ਸੀ, ਵਾਚੀ ਤੇ ਵਕਤ ਸਿਰ ਹਟ ਗਈ। ਇੱਕ ਤਾਂ ਇਹ ਬਿਮਾਰੀ ਆਪਾਂ ਰੋਕ ਦਿੱਤੀ, ਪਰ ਉਹਨਾਂ ਨੇ ਫਿਰ ਕੀ ਕੀਤਾ ਕਿ ਜਦੋਂ ਸ਼੍ਰੋਮਣੀ ਕਮੇਟੀ ਚੋਂ ਬਾਹਰ ਹੋ ਗਏ, ਸ਼੍ਰੋਮਣੀ ਕਮੇਟੀ ਚ ਉਹਨਾਂ ਦਾ ਇਹ ਵਸ ਨਾ ਚੱਲਿਆ, ਤਾਂ ਫਿਰ ਉਹਨਾਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਰਾਹੀਂ ਗੁਟਕੇ ਛਾਪੇ। ਮੇਰੇ ਕੋਲ ਉਹਨਾਂ ਗੁਟਕਿਆਂ ਦੀਆਂ ਕਾਪੀਆਂ ਪਈਆਂ ਨੇ। ਉਹਨਾਂ ਵਿੱਚ ਫਿਰ ਉਹਨਾਂ ਨੇ ਅੱਖਰ ਵੱਡੇ, ਅਸਲੀ ਗੁਰਬਾਣੀ ਛੋਟੇ ਅੱਖਰਾਂ 'ਚ ਛਾਪੀ, ਮੂਲ ਪਾਠ ਹੈ ਜਿਹੜਾ, ਜਿਹੜਾ ਸ਼ਬਦ ਜੋੜ ਬਦਲ ਕੇ ਗਲਤ ਬਾਣੀ ਛਾਪੀ ਉਹ ਮੋਟੇ ਅੱਖਰਾਂ 'ਚ ਛਾਪੀ ਤੇ ਕਿਹਾ ਕਿ ਪਾਠ ਇਸ ਤਰ੍ਹਾਂ ਕਰੋ। ਤੁਸੀਂ ਸੁਣਿਆ ਹੋਏਗਾ, ਅਖਬਾਰਾਂ 'ਚ ਪੜ੍ਹਿਆ ਹੋਏਗਾ, ਪਾਠ ਬੋਧ ਸਮਾਗਮ ਕਰਵਾਉਂਦੇ ਨੇ ਬਹੁਤ ਵੱਡੇ ਵੱਡੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮਹੀਨੇ ਦੇ ਪਾਠ ਬੋਧ ਸਮਾਗਮ ਉੱਪਰ 28 ਲੱਖ ਰੁਪਇਆ ਖਰਚਿਆ ਸੀ। ਇਹਨਾਂ ਦੀ ਨਿਗਰਾਨੀ ਪਾਠ ਬੋਧ ਦਾ ਮਤਲਬ ਕਿ ਆਓ ਤੁਹਾਨੂੰ ਪਾਠ ਕਰਨਾ ਸਿਖਾਈਏ। ਚੰਗੇ ਭਲੇ ਉਹ ਗੁਰਸਿੱਖ ਜਿਹੜੇ ਠੀਕ ਪਾਠ ਕਰਦੇ ਸਨ ਗਲਤ ਪਾਠ ਸਿੱਖੇ ਗਏ ਉੱਥੋਂ। 28 ਲੱਖ ਰੁਪਇਆ ਤੁਹਾਡਾ ਜਿਹੜਾ 98 98 ਆਪਾਂ ਰੁਪਈਆ ਮੱਥਾ ਟੇਕਦੇ ਹਾਂ, ਇਹ ਮੱਥਾ ਟੇਕਣ ਵਾਲਾ ਜਿਹੜਾ ਆਪਣਾ ਧਨ ਸੀ ਇਹ ਉੱਥੇ ਜ਼ਾਇਆ ਗਿਆ। ਤੋ ਆਪਾਂ ਲਗਾਤਾਰ ਇਹਨਾਂ ਗੱਲਾਂ ਦਾ ਨੋਟਸ ਲੈਂਦੇ ਲੈਂਦੇ ਹੁਣ ਕੀ ਦੇਖ ਰਹੇ ਹਾਂ ਕਿ ਇਹਨਾਂ ਹੀ ਜਥੇਬੰਦੀਆਂ ਵੱਲੋਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਬਾਬਤ ਬਹੁਤ ਅਸੱਭਿਅਕ ਅਸ਼ਲੀਲ ਕਿਸਮ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਉਹ ਕਹਿੰਦੇ ਨੇ ਜੀ ਕਿ ਇਹ ਗ੍ਰੰਥ ਗੁਰੂ ਦਸਮ ਪਾਤਸ਼ਾਹ ਹਜ਼ੂਰ ਦਾ ਹੈ ਨਹੀਂ। ਜਦੋਂ ਇਹ ਸੁਣ ਲਈਏ ਆਪਾਂ ਵੀ ਇਹ ਗ੍ਰੰਥ ਦਸਮ ਪਾਤਸ਼ਾਹ ਹਜ਼ੂਰ ਦਾ ਨਹੀਂ ਹੈ ਤਾਂ ਇਹ ਗੱਲ ਇੱਥੇ ਨਹੀਂ ਰੁਕ ਜਾਂਦੀ। ਫਿਰ ਕੀ ਹੁੰਦਾ? ਫਿਰ ਇਹਦਾ ਮਤਲਬ ਇਹ ਹੋਇਆ ਕਿ ਜਿਹੜੀਆਂ 3 ਅੰਮ੍ਰਿਤ ਦੀਆਂ ਬਾਣੀਆਂ ਨੇ ਤੇ ਨਿਤਨੇਮ ਦੀਆਂ ਬਾਣੀਆਂ ਨੇ ਉਹ ਅਸੀਂ ਵੈਸੀ ਪਾਠ ਕਰਦੇ ਰਹੇ ਹਾਂ, ਸਾਡਾ ਅੰਮ੍ਰਿਤ ਵੀ ਗਲਤ, ਸਾਡਾ ਨਿਤਨੇਮ ਵੀ ਗਲਤ। ਯਾਨੀ ਜੜ ਤੇ ਹੱਲਾ ਕਰੋ ਨਾ। ਉਹ ਨੁਕਸਾਨ ਹੈ ਜਿਹੜਾ ਇਹਨਾਂ ਦੀ ਮਨਸ਼ਾ ਹੈ ਜਿਹੜੀ ਉਹ ਇਹ ਤੁਸੀਂ ਦੇਖ ਲੈਣਾ ਕਿ ਤੇਜਾ ਸਿੰਘ ਭਸੌੜ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਜਿਨ੍ਹਾਂ ਅਖੌਤੀ ਵਿਦਵਾਨਾਂ ਨੇ ਸ੍ਰੀ ਦਸਮ ਗ੍ਰੰਥ ਬਾਬਤ ਸ਼ੰਕੇ ਪੈਦਾ ਕੀਤੇ ਤੇ ਸੰਗਤ ਨੇ ਇਤਰਾਜ਼ ਨਾ ਕੀਤਾ, ਚੁੱਪ ਕਰਕੇ ਸੁਣਦੇ ਰਹੇ, ਤਾਂ ਥੋੜੀ ਦੇਰ ਬਾਅਦ ਫਿਰ ਕੀ ਹੋਇਆ? ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਸੇ ਤਰ੍ਹਾਂ ਦੇ ਹਮਲੇ ਕੀਤੇ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲੇ ਕੀ ਕਰਦੇ ਸੀ ਕਿ ਜੀ ਗੁਰੂ ਸਾਹਿਬਾਨ ਦੀ ਬਾਣੀ ਕਾਫੀ ਹੈ ਜੀ, ਭਗਤਾਂ ਦੀ ਤੇ ਭੱਟਾਂ ਦੀ ਬਾਣੀ ਦੀ ਕੀ ਲੋੜ ਹੈ ਇਹਦੇ ਚ? ਸੋ ਭਾਈਓ ਭੈਣੋ ਮਾਨਯੋਗ ਸਾਧ ਸੰਗਤ ਜੀਓ, ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਹਿਲ ਦੇ ਚੌਂਕੀਦਾਰ ਹਾਂ। ਮੈਂ ਤਾਂ ਇਹ ਵਿਸ਼ਵਾਸ ਕਰਦਾ ਕਿ ਵਿਦਵਾਨ ਨੇ ਜਿਹੜੇ ਨਾ ਉਹ ਮਹਾਰਾਜ ਦੇ ਬਾਗ ਦੇ ਮਾਲੀ ਨੇ। ਉਹਨਾਂ ਦਾ ਕੀ ਕੰਮ ਹੈ? ਫਾਲਤੂ ਘਾਹ ਫੂਸ ਕੱਢਣਾ, ਸੁੱਕੀ ਹਾਂ ਟਾਹਣੀਆਂ ਛਾਂਗਣੀਆਂ, ਪਰ ਇਹ ਸਿੱਖੀ ਲਿਬਾਸ ਪਾ ਕੇ ਆਪਣੇ ਆਪ ਨੂੰ ਸਿੱਖ ਮਿਸ਼ਨਰੀ ਅਖਵਾ ਕੇ ਸਾਡੇ ਸਭ ਤੋਂ ਕੀਮਤੀ ਬੂਟੇ ਪੁੱਟ ਰਹੇ ਨੇ। ਤੋ ਮਾਣਯੋਗ ਸਾਧ ਸੰਗਤ, ਜਦੋਂ ਸਾਡਾ ਪਵਿੱਤਰ ਵਿਸ਼ਵਾਸ ਟੁੱਟ ਜਾਵੇ ਨਾ, ਫਿਰ ਸਾਡੇ ਕੋਲ ਰਿਹਾ ਕੀ? ਆਪਾਂ ਸਾਰਾ ਗੁਰੂ ਖਾਲਸਾ ਪੰਥ ਹੈ ਜਿਹੜਾ ਇਸ ਵਿਸ਼ਵਾਸ ਦਾ ਧਾਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਮਨੀ ਸਿੰਘ ਜੀ, ਇਹਨਾਂ ਦੀਆਂ ਲਿਖਤਾਂ ਨੇ ਜਿਹੜੀਆਂ ਸਾਡੇ ਦੋਵੇਂ ਜਹਾਨਾਂ ਚ ਕਲਿਆਣਕਾਰੀ ਹੋਣਗੀਆਂ। ਜਿਨ੍ਹਾਂ ਬਾਣੀਆਂ ਦਾ ਕੀਰਤਨ ਗੁਰੂ ਖਾਲਸਾ ਪੰਥ ਅੱਜ ਤੱਕ ਦਰਬਾਰ ਸਾਹਿਬ ਅੰਮ੍ਰਿਤਸਰ ਚ ਸੁਣਦਾ ਹੈ ਉਹ ਕਿਹੜੇ ਗ੍ਰੰਥ ਨੇ? ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ। ਯਾਨੀ ਆਪਣਾ ਸੁਪਨਾ ਹੋ ਸਕਦਾ ਕਿਸੇ ਦਾ ਕਿ ਅਸੀਂ ਭਾਈ ਨੰਦ ਲਾਲ ਜੀ ਵਰਗੇ ਹੋਈਏ? ਅਸੀਂ ਹੋ ਨਹੀਂ ਸਕਦੇ। ਤੇ ਉਹਨਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਅਸੀਂ ਕਰਦੇ ਹਾਂ, ਸੁਣਦੇ ਹਾਂ, ਆਨੰਦ ਲੈਂਦੇ ਹਾਂ, ਤੇ ਐਡੇ ਵੱਡੇ ਵੱਡੇ ਰੋਸ਼ਨ ਦਿਮਾਗ। ਭਾਈ ਨੰਦ ਲਾਲ ਜੀ ਦਾ ਇੱਕ ਬਚਨ ਪਿਆਰ ਨਾਲ ਸੁਣਨਾ ਜੀ। ਭਾਈ ਨੰਦ ਲਾਲ ਗ੍ਰੰਥਾਵਲੀ ਅਸੀਂ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਫਾਰਸੀ ਰਚਨਾ ਸਾਰੀ ਅਸੀਂ ਗੁਰਮੁਖੀ ਅੱਖਰਾਂ 'ਚ ਵੀ ਛਾਪੀਏ, ਉਹ ਹਰੇਕ ਘਰ ਦੇ ਵਿੱਚ ਰੱਖਣ ਯੋਗ ਗ੍ਰੰਥ ਹੈ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ, ਕਦੀ ਆਨੰਦਪੁਰ ਦੀਆਂ ਗਲੀਆਂ 'ਚ ਜਾ ਕੇ ਦੇਖਣਾ, ਆਨੰਦਪੁਰ ਦੀਆਂ ਗਲੀਆਂ ਵਿੱਚ ਫਿਰਦੇ ਮੰਗਤੇ ਬਾਦਸ਼ਾਹੀਆਂ ਵੰਡਦੇ ਦਿਸਣਗੇ ਤੁਹਾਨੂੰ। ਆਨੰਦਪੁਰ ਦੀਆਂ ਗਲੀਆਂ ਦੇ ਕੌਣ ਨੇ ਆਨੰਦਪੁਰ ਦੀਆਂ ਗਲੀਆਂ ਦੇ ਮੰਗਤੇ? ਗੁਰੂ ਖਾਲਸਾ ਪੰਥ। ਗੁਰੂ ਖਾਲਸਾ ਪੰਥ ਜਿਹਦੇ ਉੱਤੇ ਮਿਹਰਬਾਨ ਹੋਇਆ ਉਹਨੂੰ ਨਵਾਬੀਆਂ, ਬਾਦਸ਼ਾਹੀਆਂ, ਵਿਦਵਤਾ ਸਾਰਾ ਕੁਛ ਨਸੀਬ ਹੋਇਆ। ਤੋ ਸਾਧ ਸੰਗਤ, ਕੀ ਸ਼ਬਦ ਨੇ ਉਹਨਾਂ ਦੇ ਜਿਹੜੇ ਬੜੇ ਹੋਛੇ ਜਿਹੇ ਲੱਗਦੇ ਨੇ ਆਪਾਂ ਨੂੰ, ਕਿ ਮਹਾਰਾਜ ਦੀ ਉਮਰ ਬਹੁਤ ਥੋੜੀ ਸੀ ਦਸਮ ਪਾਤਸ਼ਾਹ ਹਜ਼ੂਰ ਦੀ, ਜੰਗਾਂ ਯੁੱਧਾਂ ਦੇ ਵਿੱਚ ਉਲਝੇ ਰਹੇ, ਇੰਨੀ ਬਾਣੀ ਰਚੀ ਨਹੀਂ ਸਕਦੇ ਸੀ। ਹੁਣ ਆਪਾਂ ਕੀ ਕਰਦੇ ਹਾਂ ਕਿ ਗੁਰੂ ਮਹਾਰਾਜ ਨੂੰ ਆਪਾਂ ਓਡਾ ਕੁ ਸਮਝਦੇ ਹਾਂ ਜਿੱਡੇ ਕੁ ਆਪਾਂ, ਅਸੀਂ ਕਿਉਂਕਿ ਕੁਛ ਨਹੀਂ ਕਰ ਸਕਦੇ। 100 ਸਾਲ ਦੀ ਉਮਰ ਦੇ ਵਿੱਚ ਵੀ ਮੇਰੇ ਤਾਂ ਉਹ ਕੁਛ ਨਹੀਂ ਹੋਣਾ ਜਿਹੜਾ ਕੁਛ ਉਹ 100 ਸਾਲ ਦੀ ਉਮਰ ਦੇ ਵਿੱਚ ਹੀ ਨਿਬੇੜ ਜਾਂਦੇ ਸੀ, ਇੱਕ ਇੱਕ ਦਿਨ ਚ ਨਿਬੇੜ ਜਾਂਦੇ ਸੀ, ਇੱਕ ਇੱਕ ਮਿਹਰਬਾਨੀ ਦੀ ਨਿਗਾਹ ਕਰ ਦਿੱਤੀ ਜਿਹਦੇ ਉਹਦੇ ਸਾਰੇ ਪਾਪ ਕੱਟੇ ਗਏ, ਤੋ ਆਪਣਾ ਤਾਂ ਉਹਨਾਂ ਨਾਲ ਮੁਕਾਬਲਾ ਹੀ ਨਹੀਂ ਹੈ ਕੋਈ। ਕੀ ਕੁਛ ਕਰ ਸਕਦੇ ਸੀ, ਕੀ ਕੁਛ ਉਹਨਾਂ ਨੇ ਕੀਤਾ, ਇਹ ਤਾਂ ਸਿਰਫ ਬੰਦਗੀ ਕਰਨ ਵਾਲਿਆਂ ਨੂੰ, ਦਰਵੇਸਾਂ ਨੂੰ ਹੀ ਪਤਾ, ਆਪਾਂ ਨੂੰ ਬਹੁਤਾ ਪਤਾ ਨਹੀਂ ਹੈ। ਸੱਚ ਮੰਨੋ ਕਿ ਹੁਣ ਤੱਕ ਕਾਰੋਬਾਰ ਪੜ੍ਹਨ ਦਾ, ਲਿਖਣ ਦਾ ਤੇ ਪੜ੍ਹਾਉਣ ਦਾ ਹੀ ਰਿਹਾ, ਲੇਕਿਨ ਗੁਰੂ ਮਹਾਰਾਜ ਦਾ ਪ੍ਰਕਾਸ਼, ਗੁਰੂ ਰੂਪ ਖਾਲਸਾ ਸਾਹਮਣੇ ਮੌਜੂਦ ਸਾਧ ਸੰਗਤ, ਨਹੀਂ ਪਤਾ ਲੱਗਦਾ ਮਹਾਰਾਜ ਕਿੱਡੇ ਸਨ। ਆਪਾਂ ਅੰਦਾਜ਼ੇ ਲਾਉਂਦੇ ਹਾਂ ਥੋੜੇ ਬਹੁਤੇ ਉਹਨਾਂ ਦੀ ਵਡਿਆਈਆਂ। ਤੁਸੀਂ ਇਹ ਤਾਂ ਦੇਖੋ ਨਾ ਕਿ ਵੱਡੇ ਵੱਡੇ ਯੋਧੇ ਜਰਨੈਲ ਉਹਨਾਂ ਤੋਂ ਸੂਰਬੀਰਤਾ ਮੰਗਦੇ ਨੇ ਤੇ ਸੂਰਬੀਰਤਾ ਮਿਲ ਜਾਂਦੀ ਹੈ, ਬਾਦਸ਼ਾਹੀਆਂ ਮੰਗਦੇ ਨੇ ਬਾਦਸ਼ਾਹੀਆਂ ਨਸੀਬ ਹੋ ਜਾਂਦੀਆਂ ਨੇ, ਵਿਦਵਤਾ ਮੰਗਦੇ ਨੇ ਵਿਦਵਤਾ ਮਿਲ ਜਾਂਦੀ ਹੈ। ਉਸ ਘਰ ਦੇ ਵਿੱਚ ਹੈ ਕੀ ਨਹੀਂ ਜਿਹੜਾ ਕੁਛ ਅਸੀਂ ਮੰਗੀਏ ਤੇ ਸਾਨੂੰ ਨਾ ਮਿਲੇ? ਪ੍ਰੋਫੈਸਰ ਪੂਰਨ ਸਿੰਘ ਬਹੁਤ ਵੱਡੇ ਦਾਨਸ਼ਵਰ ਸਨ ਜੀ, ਅੰਗਰੇਜ਼ੀ ਦੇ ਵਿਦਵਾਨ, ਜਪਾਨ ਚੋਂ MSc ਕਰਕੇ ਆਏ ਸਨ ਕੈਮਿਸਟਰੀ ਦੀ। ਹਿੰਦੂਆਂ ਦੇ ਵਿੱਚ ਵੀ ਬੜਾ ਸਤਿਕਾਰ ਸੀ ਉਹਨਾਂ ਦਾ, ਖਾਲਸਾ ਪੰਥ ਦੇ ਵਿੱਚ ਤਾਂ ਹੈ ਹੀ ਹੈ। ਦੇਹਰਾਦੂਨ ਚ ਉਹਨਾਂ ਦੀ ਕੋਠੀ ਸੀ, ਉੱਥੇ ਹਿੰਦੂ ਸੰਨਿਆਸੀ ਵਿਦਵਾਨ ਸਾਧੂ ਉਹਨਾਂ ਨੂੰ ਸਵਾਮੀ ਜੀ ਕਹਿੰਦੇ ਹੁੰਦੇ ਸੀ, ਸਵਾਮੀ ਪੂਰਨ ਜੀ ਕੇ ਦਰਸ਼ਨ ਕਰਨੇ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਮਿਲਣ ਵਾਸਤੇ 3-4 ਹਿੰਦੂ ਸਾਧੂ ਗਏ। ਪ੍ਰੋਫੈਸਰ ਸਾਹਿਬ ਨੂੰ ਮਿਲੇ, ਗੱਲਾਂ ਚੱਲੀਆਂ, ਬਹੁਤ ਉੱਤਮ ਕਰਨੇ ਵਾਲੇ ਨੇਕ ਪੁਰਖ ਸਨ ਬੰਦਗੀ ਵਾਲੇ। ਇੱਕ ਸਾਧੂ ਕਹਿਣ ਲੱਗਿਆ, ਜੀ ਸਵਾਮੀ ਜੀ ਆਪ ਕੌਣ ਸੀ ਬੰਦਗੀ ਕਰਤੇ ਹੈ, ਕੈਸੀ ਸਾਧਨਾ ਕਰਤੇ ਹੈ ਜੋ ਆਪਕੇ ਮਾਥੇ ਪਰ ਇਤਨਾ ਨੂਰ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਉੱਤਰ ਦਿੱਤਾ, ਭਾਈ ਬੰਦਗੀ ਕਰਨੀ ਤੋਂ ਕਿਆ ਪਤਾ ਹੀ ਨਹੀਂ ਹੋ ਕੇ ਹੋਤਾ ਕਿਆ ਹੈ, ਇਹ ਹੋਤੀ ਕਿਆ ਹੈ। ਤਪ ਸਾਧਨਾ ਬੰਦਗੀ ਕਰਨੀ ਤਾਂ ਦਰਕਿਨਾਰ, ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਹੁੰਦੀ ਕੀ ਹੈ, ਲੇਕਿਨ ਜਿਸ ਗੱਲ ਦਾ ਪੱਕਾ ਪਤਾ ਉਹ ਇਹ ਕਿ ਮਹਿਲ ਦੇ ਵਿੱਚ ਜਨਮ ਲੈਣ ਸਾਰ ਹੀ ਬੱਚੇ ਨੂੰ ਰਾਜਕੁਮਾਰ ਆਖਿਆ ਜਾਂਦਾ ਹੈ। ਤਪ ਸਾਧਨਾ ਬੰਦਗੀ ਇਹ ਕੀਤੀ ਸੀ ਗੁਰੂ ਕਲਗੀਧਰ ਮਹਾਰਾਜ ਹਜ਼ੂਰ ਨੇ, ਅਸੀਂ ਕਿਉਂਕਿ ਉਹਨਾਂ ਦੇ ਮਹਿਲਾਂ 'ਚ ਜਨਮ ਲੈ ਲਿਆ, ਇਸ ਕਰਕੇ ਉਹਨਾਂ ਦੀ ਜਾਇਦਾਦ ਦੇ ਵਾਰਸ ਅਸੀਂ ਹੋਣਾ ਹੀ ਹੋਣਾ ਸੀ। ਸੋ ਗੁਰੂ ਰੂਪ ਖਾਲਸਾ ਜੀਓ, ਇਹ ਵੱਡੀਆਂ ਜਿਹੜੀਆਂ ਨੇਕੀਆਂ, ਬੇਅੰਤ ਵੱਡੀਆਂ ਬਰਕਤਾਂ ਮਹਾਰਾਜ ਨੇ ਆਪਾਂ ਨੂੰ ਦਿੱਤੀਆਂ, ਆਪਾਂ ਉਹਨਾਂ ਦੇ ਮਹਿਲ 'ਚ ਜਨਮ ਲੈਣ ਸਾਰ ਹੀ ਮਾਲਕ ਹੋ ਗਏ, ਬੰਦਗੀਆਂ ਤਪ ਸਾਧਨਾ ਹੀ ਉਹਨਾਂ ਨੇ ਕੀਤਾ ਸੀ। ਦੂਜੀ ਗੱਲ ਜਿਹੜੀ ਕਰਨੀ ਹੈ ਉਹ ਇਹ ਕਿ ਦਸਮ ਗ੍ਰੰਥ ਸਾਹਿਬ, ਉਹ ਕਹਿੰਦੇ ਨੇ ਜੀ ਵਿਦਵਾਨ ਕਿ ਇਹ 52 ਕਵੀ ਸਨ ਜਿਹੜੇ ਨਾ ਮਹਾਰਾਜ ਦੇ ਦਰਬਾਰ 'ਚ ਪਾਉਂਟਾ ਸਾਹਿਬ, ਇਹ ਉਹਨਾਂ ਦੀ ਰਚਨਾ ਹੈ। ਥੋੜੀਆਂ ਜਿਹੀਆਂ ਰਚਨਾਵਾਂ ਨੇ ਕਹਿੰਦੇ ਜੀ ਮਹਾਰਾਜ ਦੀਆਂ, ਜਾਪ ਸਾਹਿਬ, ਸਵਈਏ ਤੇ ਅਕਾਲ ਉਸਤਤ। ਇਹ ਜਿਹੜੀਆਂ 3 ਕਬਾਣੀਆਂ ਦਾ ਨਾਂ ਲੈਂਦੇ ਨੇ ਨਾ ਇਹ ਅਖੌਤੀ ਵਿਦਵਾਨ, ਉਹ ਇਸ ਕਰਕੇ ਲੈਂਦੇ ਨੇ ਕੇਵਲ ਕਿਉਂਕਿ ਉਹਨਾਂ ਨੂੰ ਖਾਲਸਾ ਪੰਥ ਦੇ ਗੁੱਸੇ ਦਾ ਪਤਾ ਹੈ ਕਿ ਜੇ ਸਿੱਧਾ ਅਟੈਕ ਕਰ ਦਿੱਤਾ ਨਾ, ਸਿੱਧਾ ਹਮਲਾ ਹੋਇਆ ਤਾਂ ਫਿਰ ਪਰਖ 'ਚ ਉੱਡ ਜਾਣੇ ਨੇ। ਇਸ ਕਰਕੇ ਹਾਲਾਂ ਬਾਹਰੋਂ ਬਾਹਰੋਂ ਛੇੜਛਾੜ ਕਰਕੇ ਦੇਖੋ, ਹੌਲੀ 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 ਫਿਰ ਇਸ ਕਿਲੇ ਦੇ ਅੰਦਰ ਆਪਾਂ ਦਾਖਲ ਹੋਵਾਂਗੇ ਤੇ ਫਿਰ ਆਪਾਂ ਇਹ ਵਿਸ਼ਵਾਸ ਹੈ ਜਿਹੜਾ ਪੱਕੀ ਤਰ੍ਹਾਂ ਤੋੜਾਂਗੇ। ਅਰਜ਼ ਮੈਂ ਜਿਹੜੀ ਕਰਨੀ ਹੈ ਕਿ ਤੁਸੀਂ ਦੇਖਿਆ ਹੋਏਗਾ ਕਿ 2 ਤਰ੍ਹਾਂ ਦੇ ਸ਼ਬਦ ਆਪਾਂ ਵਰਤਦੇ ਹਾਂ, ਇੱਕ ਇਤਿਹਾਸ, ਦੂਸਰਾ ਮਿਥਿਹਾਸ। ਦਸਮ ਗ੍ਰੰਥ ਸਾਹਿਬ ਦੇ ਵਿੱਚ ਅਵਤਾਰ ਕਥਾਵਾਂ ਨੇ, ਚੰਡੀ ਚਰਿੱਤਰ ਨੇ, ਚੰਡੀ ਦੀ ਵਾਰ ਹੈ ਪੰਜਾਬੀ 'ਚ। ਤੋ ਆਪਾਂ ਜੇ ਇੱਕ ਇੱਕ ਕਰਕੇ ਵਿਚਾਰੀਏ, ਆਪਣੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਇਹਨਾਂ ਰਚਨਾਵਾਂ ਦਾ ਵੱਡਾ ਰਹੱਸਮਈ ਮਨੋਰਥ ਕੀ ਸੀ, ਲੇਕਿਨ ਆਪਾਂ ਪੰਛੀ ਝਾਤ ਪਾਵਾਂਗੇ ਕਿ ਸਿਰਫ ਜਾਂਦੇ ਜਾਂਦੇ ਕਿ ਇਹ ਜਿਹੜੀਆਂ ਮਿੱਥ ਰਚਨਾਵਾਂ ਨੇ, ਅਵਤਾਰ ਕਥਾਵਾਂ ਨੇ, ਇਹਨਾਂ ਦੀ ਆਪਾਂ ਨੂੰ ਲੋੜ ਕਿਉਂ ਪਈ। ਮਾਣਯੋਗ ਖਾਲਸਾ ਜੀਓ, ਇੱਕ ਗੱਲ ਬੜੀ ਕਲੀਅਰ ਹੋਏ ਆਪਣੇ ਮਨ 'ਚ ਕਿ ਆਪਾਂ ਬੱਚਿਆਂ ਨੂੰ ਪਰੀ ਕਹਾਣੀਆਂ ਸੁਣਾਉਂਦੇ ਰਹੇ, ਚਿੜੀ ਕਾਂ ਜਨੌਰ ਕਹਾਣੀਆਂ ਸੁਣਾਉਂਦੇ ਰਹੇ, ਲੂੰਬੜ ਦੀਆਂ, ਸ਼ੇਰ ਦੀਆਂ, ਚੀਤੇ ਦੀਆਂ, ਬਘਿਆੜ ਦੀਆਂ, ਜਿੰਨ, ਪ੍ਰੇਤ, ਰਾਜਕੁਮਾਰ, ਇਹ ਕਹਾਣੀਆਂ ਸੁਣਾਉਂਦੇ ਆਪਾਂ। ਇਹ ਕਦੀ ਹੋਈਆਂ ਨਹੀਂ ਹਨ, ਇਹ ਇਹਨਾਂ ਨੂੰ ਕਹਿੰਦੇ ਨੇ ਨੀਤੀ ਕਹਾਣੀਆਂ। ਕਹਾਣੀ ਇੱਕ ਪਾਸੇ ਰਹਿ ਜਾਂਦੀ ਹੈ, ਕਹਾਣੀ 'ਚੋਂ ਮਿਲਦੀ ਹੀ ਸਿੱਖਿਆ ਜਿਹੜੀ ਉਹ ਬਚ ਜਾਂਦੀ ਹੈ। ਤੋ ਆਪਾਂ ਇਹ ਜਿਹੜੀਆਂ ਕਹਾਣੀਆਂ ਨੇ ਗ੍ਰੰਥਾਂ ਦੇ ਵਿੱਚ ਆਈਆਂ ਹੋਈਆਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੇ ਸੰਕੇਤ ਨੇ, ਰਾਮ ਵੱਲ ਸੰਕੇਤ ਹੈ, ਰਾਵਣ ਵੱਲ ਸੰਕੇਤ ਹੈ, ਅਜਾਮਲ ਵੱਲ ਸੰਕੇਤ ਹੈ, ਸ਼ੇਸ਼ ਨਾਗ ਵੱਲ ਸੰਕੇਤ ਨੇ, ਮਹਾਭਾਰਤ, ਰਮਾਇਣ, ਪੁਰਾਣ ਕਥਾਵਾਂ, ਜਿੰਨੀਆਂ ਇਹ ਸਾਖੀਆਂ ਪੁਰਾਣੀਆਂ ਆਈਆਂ ਉਹਨਾਂ ਦੇ ਹਵਾਲੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਨੇ। ਉਹ ਹਵਾਲੇ ਕਿਉਂ ਦਿੱਤੇ ਗਏ? ਇਸ ਲਈ ਭਾਈਓ ਕਿ ਆਪਾਂ ਲੈਂਟਰ ਪਾਉਂਦੇ ਹਾਂ ਨਾ ਮਕਾਨ 'ਚ, ਉੱਪਰ ਫਿਰ ਹੇਠਾਂ ਸ਼ਟਰਿੰਗ ਹੁੰਦੀ ਹੈ, ਉੱਪਰ ਆਪਾਂ ਉਹਦੇ ਸਰੀਆ ਸੀਮਿੰਟ ਪਾਉਂਦੇ ਹਾਂ, ਉਹ ਜਿਹੜੀ ਸ਼ਟਰਿੰਗ ਹੈ, ਜਿਹੜਾ ਢੂਲਾ ਆਪਾਂ ਬੰਨਿਆ, ਆਪਾਂ ਨੂੰ ਉਹਦੀ ਲੋੜ ਨਹੀਂ ਹੈ ਬਾਅਦ 'ਚ, ਜਦੋਂ ਜੰਮ ਗਿਆ ਨਾ ਆਪਾਂ ਢੂਲਾ ਹੇਠੋਂ ਕੱਢ ਲੈਂਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਕੋਈ ਸਾਖੀ ਸਾਨੂੰ ਸਿੱਧੇ ਰਸਤੇ 'ਤੇ ਪਾ ਦੇਵੇ ਤਾਂ ਫਿਰ ਸਾਖੀ ਖੁਦ ਬ ਖੁਦ ਪਿੱਛੇ ਹਟ ਜਾਂਦੀ ਹੈ, ਅਸੀਂ ਆਪਣਾ ਰਸਤਾ ਜਿਹੜਾ ਸਹੀ ਉਹ ਤੁਰਦੇ ਰਹਿੰਦੇ ਹਾਂ, ਡੋਲਦੇ ਨਹੀਂ, ਭਟਕਦੇ ਨਹੀਂ। ਇੱਕ ਗੱਲ ਤਾਂ ਇਹ ਆਪਾਂ ਮਨ 'ਚ ਰੱਖਣੀ ਹੈ। ਦੂਜੀ ਗੱਲ ਇਹ ਕਿ ਇਸ ਗ੍ਰੰਥ ਨੂੰ ਇਸ ਕਰਕੇ ਨਿੰਦਣਾ ਵੀ ਇਹ ਦਰਬਾਰੀ ਕਵੀਆਂ ਦੀ ਰਚਨਾ ਹੈ, ਵਾਜਬ ਇਹ ਵੀ ਨਹੀਂ। ਆਪਾਂ ਹੁਣ ਇੱਥੇ ਗੁਰੂ ਮਹਾਰਾਜ ਦੀ ਨਿਗਰਾਨੀ 'ਚ ਬੈਠੇ ਹਾਂ, ਆਪਾਂ ਸਾਰੇ ਦੇ ਸਾਰੇ ਇਸ ਯਤਨ 'ਚ ਹਾਂ ਕਿ ਸਾਡੇ ਤੋਂ ਕੋਈ ਅਵੱਗਿਆ ਨਾ ਹੋਏ, ਕਿਉਂਕਿ ਮਹਾਰਾਜ ਦਾ ਪ੍ਰਕਾਸ਼ ਹੈ। ਗੁਰੂ ਦਸਮ ਪਾਤਸ਼ਾਹ ਹਜ਼ੂਰ ਪਾਉਂਟਾ ਸਾਹਿਬ ਖੁਦ ਸੁਸ਼ੋਭਿਤ ਨੇ ਤੇ ਉਹਨਾਂ ਦੀ ਨਿਗਰਾਨੀ 'ਚ ਜਿਹੜਾ ਕੰਮ ਹੋ ਰਿਹਾ ਹੈ ਉਹ ਮਨਮਤ ਨਹੀਂ ਹੋ ਸਕਦਾ। ਮਹਾਰਾਜ ਦੀ ਦ੍ਰਿਸ਼ਟੀ ਹੈ ਜਿਹੜੀ ਉਹ ਅਸਮਾਨ ਤੋਂ ਪਾਰ ਤੇ ਪਤਾਲ ਤੋਂ ਪਾਰ ਜਾਣ ਵਾਲੀ ਹੈ। ਤੇ ਸਾਧ ਸੰਗਤ ਜੀ ਆਪਾਂ ਦੇਖੋ ਛੋਟੀਆਂ ਛੋਟੀਆਂ ਗੱਲਾਂ ਇੱਕ ਦੋ ਮਾਮੂਲੀ ਜਿਹੀਆਂ ਬਸ ਜਿਹੜੀਆਂ ਧਿਆਨ ਚ ਲਿਆਉਣੀਆਂ ਬਣਦੀਆਂ ਨੇ ਆਪਾਂ ਨੂੰ ਤਾਂ ਕਿ ਆਪਾਂ ਸੁਚੇਤ ਰਹੀਏ ਤੇ ਕੋਈ ਨੁਕਸਾਨ ਨਾ ਹੋਣ ਦਈਏ ਸ਼ਰਾਰਤੀ ਦਿਮਾਗਾਂ ਚੋਂ। ਆਖਿਆ ਜਾਂਦਾ ਜੀ ਕਿ ਦੁਰਗਾ ਦੀ ਪੂਜਾ ਵਾਸਤੇ ਆਖਿਆ ਗਿਆ ਇੱਥੇ ਚੰਡੀ ਦੀ ਵਾਰ ਗਾਈ ਗਈ ਹੈ, ਇਹਦੀ ਕੀ ਲੋੜ ਸੀ? ਜਿਸ ਯੁੱਗ ਦੇ ਵਿੱਚ ਮਹਾਰਾਜ ਨੇ ਸੱਚ ਵੰਡਿਆ ਨਾ ਆਪਣੇ ਚ, ਉਦੋਂ ਔਰਤ ਦੀ ਦਸ਼ਾ ਯਕੀਨਨ ਬਹੁਤ ਮਾੜੀ ਸੀ। ਤੇ ਚੰਡੀ, ਮੈਂ ਵਿਦਿਆਰਥੀ ਹੋਣ ਤੋਂ ਲੈ ਕੇ ਹੁਣ ਤੱਕ ਖਾਸਾ ਸੋਚਦਾ ਰਿਹਾ ਵੀ ਦੁਰਗਾ ਨੂੰ ਬਤੌਰ ਨਾਇਕ ਦੇ ਇੱਕ ਬਾਣੀ ਚ ਲੈਣਾ ਤੇ ਫਿਰ ਸਿੱਖਾਂ ਨੂੰ ਪਾਠ ਕਰਨ ਦੀ ਆਦਤ ਪਾਉਣੀ, ਇਹ ਕਿਸ ਲਈ ਕਿਉਂ ਜ਼ਰੂਰੀ ਸੀ? ਹੋਰ ਵੀ ਔਰਤਾਂ ਬੜੀਆਂ ਸਨਮਾਨਯੋਗ ਪੁਰਾਣੇ ਯੁੱਗ ਚ ਹੋਈਆਂ, ਸਤੀ, ਸਵਿਤਰੀ, ਬਹੁਤ ਸਾਰੀਆਂ ਬੀਬੀਆਂ ਭਲੀਆਂ ਹੋਈਆਂ। ਉਹ ਇਸ ਕਰਕੇ ਕਿ ਉਹ ਜਿਹੜੀਆਂ ਬੀਬੀਆਂ ਭਲੀਆਂ ਹੋਈਆਂ ਉਹ ਆਪਣੇ ਪਰਿਵਾਰਾਂ ਵਾਸਤੇ ਭਲੀਆਂ ਹੋਈਆਂ, ਲੇਕਿਨ ਯੁੱਗ ਸੀ ਜਿਹੜਾ ਨਾ ਮਹਾਰਾਜ ਇੱਕ ਕੌਮ ਨੂੰ ਤਿਆਰ ਕਰ ਰਹੇ ਸਨ ਖੰਡਾ ਖੜਕਾਉਣ ਵਾਸਤੇ। ਤੋ ਦੁਰਗਾ ਇਸ ਕਰਕੇ ਚੁਣੀ ਗਈ, ਗੁਰਮੁਖੀ ਅੱਖਰਾਂ ਦੇ ਵਿੱਚ ਉਤਾਰੀ ਗਈ। ਇਹ ਪੰਜਾਬੀ ਸਾਹਿਤ ਦੇ ਵਿੱਚ ਜਦੋਂ ਅਸੀਂ ਇਤਿਹਾਸ ਪੜ੍ਹਾਉਣਾ ਨਾ ਵਿਦਿਆਰਥੀਆਂ ਨੂੰ, ਕਦੋਂ ਤੋਂ ਚੱਲਿਆ ਪੰਜਾਬੀ ਸਾਹਿਤ ਦਾ ਇਤਿਹਾਸ, ਕਦੋਂ ਕਦੋਂ ਤੋਂ ਕਿਵੇਂ 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 ਵਿਕਾਸ ਹੋਏ, ਤੋ ਅੱਜ ਤੱਕ ਦੇ ਸਾਰੇ ਪੰਜਾਬੀ ਸਾਹਿਤ ਦੇ ਵਿੱਚ ਇਹ ਪਹਿਲੀ ਵਾਰ ਹੈ ਜਿਹਦੇ ਵਿੱਚ ਨਾਇਕਾ ਨਹੀਂ ਹੈ, ਨਾਇਕ ਹੈ ਦੁਰਗਾ। ਇੱਕ ਦਿਹਾੜੇ ਨਾਵਲ ਆਈ ਦੁਰਗ ਸ਼ਾਹ, ਮਤਲਬ ਸ਼ਾਹ ਸ਼ਬਦ ਨਾ ਜਿਹੜਾ ਬਾਦਸ਼ਾਹ ਨਾਲ ਲੱਗਦਾ ਹੁੰਦਾ। ਕਿਸੇ ਪੁਰਾਣ ਗ੍ਰੰਥ ਦੇ ਵਿੱਚ ਦੁਰਗਾ ਮਾਤਾ ਦੇ ਨਾਮ ਨਾਲ ਬਾਦਸ਼ਾਹ ਜਾਂ ਸ਼ਾਹ ਸ਼ਬਦ ਨਹੀਂ ਲੱਗਿਆ ਹੋਇਆ, ਇਸ ਬਾਣੀ ਚ ਕੇਵਲ ਲੱਗਿਆ ਹੋਇਆ। ਇੱਕ ਗੱਲ ਤਾਂ ਇਹ, ਦੂਜੀ ਗੱਲ ਫਿਰ ਇਹ ਕਿਉਂ ਚੁਣੇਗੇ, ਇਹ ਨਾਇਕਾ ਕਿਉਂ ਚੁਣੀ ਦੁਰਗਾ ਨੂੰ ਮਹਾਰਾਜ ਨੇ? ਇਸ ਕਰਕੇ ਕਿ ਦੇਖੋ ਇੰਦਰ ਹੈ ਜਿਹੜਾ, ਉਹ ਧਰਤੀ ਤੋਂ ਤਾਂ ਆਪਣਾ ਰਾਜ ਹਾਰ ਚੁੱਕਿਆ, ਦੈਂਤਾਂ ਦਾ ਹੋ ਗਿਆ, ਉਹ ਸਵਰਗ ਚਲਾ ਗਿਆ। ਸਵਰਗ ਦੇ ਰਾਜ ਤੋਂ ਵੀ ਹੱਥ ਧੋਣੇ ਪਏ ਕਿਉਂਕਿ ਮਹਿਖਾ ਸੁਰ ਹੋਰਾਂ ਨੇ ਸਵਰਗ ਦਾ ਰਾਜ ਵੀ ਖੋ ਲਿਆ। ਦੁਰਗਾ ਜੰਗਲ ਦੇ ਵਿੱਚ ਬੰਦਗੀ ਕਰਨ ਵਾਲੀ ਭਲੀ ਔਰਤ ਹੈ। ਬੰਦਗੀ ਕਰਦੀ ਕਰਦੀ ਅੱਗੇ ਪੇਸ਼ ਹੋਇਆ ਇੰਦਰ, ਪੇਸ਼ ਹੋ ਕੇ ਮਿੰਨਤ ਕੀਤੀ ਕਿ ਮੇਰਾ ਰਾਜ ਮੈਨੂੰ ਵਾਪਸ ਦਵਾਓ। ਦੁਰਗਾ ਨੇ ਹਥਿਆਰਬੰਦ ਹੋ ਕੇ ਸ਼ੇਰ ਦੀ ਸਵਾਰੀ ਕਰਕੇ, ਆਪਾਂ ਸਾਖੀ ਨੂੰ ਤੁਹਾਨੂੰ ਸੁਣਾਉਣੀ, ਤੁਸੀਂ ਸਾਰਿਆਂ ਨੇ ਸੁਣੀ ਹੋਈ ਹੈ, ਦੈਂਤਾਂ ਨਾਲ ਯੁੱਧ ਕੀਤਾ। ਬਹੁਤ ਜ਼ਬਰਦਸਤ ਬਾਣੀ ਹੈ ਮਹਾਰਾਜ ਦੀ ਰਚੀ ਹੋਈ, ਆਨੰਦ ਆ ਜਾਂਦਾ, ਜੋਸ਼ ਆ ਜਾਂਦਾ ਪਾਠ ਕਰਦਿਆਂ ਕਰਦਿਆਂ। ਤੋ ਦੁਰਗਾ ਨੇ ਕੀ ਕੀਤਾ ਕਿ ਇੰਦਰ ਨੂੰ ਉਹਦੇ ਰਾਜ ਸਿੰਘ ਆਸਣ ਤੇ ਸੁਸ਼ੋਭਿਤ ਕਰ ਦਿੱਤਾ, ਫੇਰ ਜੰਗਲ ਦੇ ਵਿੱਚ ਬੰਦਗੀ ਕਰਨ ਚਲੀ ਗਈ। ਜੇ ਉਹ ਅੱਜ ਦੇ ਰਾਜਨੀਤੀ ਵਾਨਾਂ ਵਾਂਗੂ ਸਿਆਸਤਦਾਨ ਹੁੰਦੀ ਤਾਂ ਫਿਰ ਕੀ ਕਰਦੀ? ਹਾਰ ਚੁੱਕਿਆ ਧਰਤੀ ਤੋਂ ਇੰਦਰ, ਦੂਜੀ ਵਾਰ ਹਾਰ ਚੁੱਕਿਆ ਸਵਰਗਾਂ ਤੋਂ, ਉਹ ਤਾਂ ਹਾਰਿਆ ਹੋਇਆ ਨਾ, ਰਾਕਸ਼ਾਂ ਨੂੰ ਉਹਨੇ ਹਰਾ ਦਿੱਤਾ, ਤਾਂ ਖੁਦ ਧਰਤੀ ਉੱਤੇ ਤੇ ਸਵਰਗ ਦੇ ਸਿੰਘਾਸਨ ਉੱਤੇ ਉਹ ਖੁਦ ਬਿਰਾਜਮਾਨ ਹੋ ਸਕਦੀ ਸੀ। ਮਹਾਰਾਜ ਕੀ ਸੰਕੇਤ ਦੇਣਾ ਚਾਹੁੰਦੇ ਨੇ ਕਿ ਜਰਨੈਲਾਂ ਤੋਂ, ਰਾਜਿਆਂ ਤੋਂ, ਸਵਰਗਾਂ ਦੇ ਸਿੰਘਾਸਨਾਂ ਤੋਂ ਬੰਦਗੀ ਸਭ ਤੋਂ ਵੱਡੀ ਹੈ। ਇਹ ਆਪਾਂ ਨੂੰ ਮੈਸੇਜ ਦਿੱਤਾ ਉਹਨਾਂ ਨੇ ਜਦੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰਮਾਉਂਦੇ ਨੇ ਨਾ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਹਰ ਪ੍ਰੀਤ ਚਰਨ ਕਮਲਾਰੇ। ਉਹਦਾ ਅਰਥ ਇਹ ਨਹੀਂ ਹੈ ਕਿ ਰਾਜ ਮਾੜਾ ਹੈ, ਉਹਦਾ ਅਰਥ ਇਹ ਹੈ ਕਿ ਰਾਜ ਭਾਗ ਧਨ ਦੌਲਤ ਸ਼ੋਹਰਤ ਇਹ ਸਭ ਠੀਕ ਨੇ ਆਪੋ ਆਪਣੀ ਥਾਂ, ਲੇਕਿਨ ਗੁਰੂ ਮਹਾਰਾਜ ਦੇ ਚਰਨਾਂ ਦੀ ਪ੍ਰੀਤ ਦਾ ਕੋਈ ਸੰਸਾਰ ਦੇ ਵਿੱਚ ਤਾਕਤ ਨਹੀਂ ਮੁਕਾਬਲਾ ਕਰਨ ਦੀ ਕਿਸੇ ਵਸਤੂ ਦੀ। ਤੋ ਮਾਨਯੋਗ ਸਾਧ ਸੰਗਤ, ਮਹਾਰਾਜ ਸੰਕੇਤ ਇਸ ਬਾਣੀ ਦੇ ਵਿੱਚ ਵੀ ਬਸ ਇੱਕ ਦੋ ਪੰਕਤੀਆਂ ਕਿ ਆਪਾਂ ਨੂੰ ਵੱਡੀਆਂ ਗੱਲਾਂ ਦੱਸਦੇ ਦੱਸਦੇ ਸੰਕੇਤ ਸ਼ੁਰੂ ਦੇ ਵਿੱਚ ਹੀ ਕੀ ਕਰਦੇ ਨੇ, ਉਸਤਤ ਦੁਰਗਾ ਦੀ ਨਹੀਂ, ਉਸਤਤ ਰਾਮ ਚੰਦਰ ਜੀ ਦੀ ਨਹੀਂ, ਉਸਤਤ ਕ੍ਰਿਸ਼ਨ ਜੀ ਦੀ ਨਹੀਂ, ਉਸਤਤ ਅਕਾਲ ਪੁਰਖ ਦੀ ਹੈ। ਤੋ ਆਹ ਦੋ ਤਿੰਨ ਪੰਕਤੀਆਂ ਗੁਣੀ ਸੱਜਣ ਵਾਕਫ ਨੇ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿਸਰ ਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਤੋ ਸੰਸਾਰ ਦੀ ਕਾਇਨਾਤ ਦੀ ਮਾਲਕ ਨੇ ਦੁਰਗਾ ਨੂੰ ਕਿਹਾ, ਅਕਾਲ ਪੁਰਖ ਦੀ ਬੰਦਗੀ ਕਰਨ ਵਾਲੀ ਇੱਕ ਭਗਤਣੀ ਨੂੰ ਕਿਹਾ, ਤੇ ਉਹ ਭਗਤਣੀ ਫਿਰ ਇੰਦਰ ਵਰਗਾ ਨਿਹੱਥਾ ਹੋਇਆ ਹਾਰਿਆ ਸ਼ਖਸ ਵੀ ਜਾਏਗਾ ਉੱਥੋਂ ਤਾਕਤ ਮਿਲੇਗੀ। ਇਹ ਸੰਕੇਤ। ਦੂਜੀ ਗੱਲ ਜਿਹੜੀ ਆਪ ਜੀ ਨੂੰ ਦੱਸਣੀ ਹੈ, ਡਾਕਟਰ ਜੋਤ ਸਿੰਘ ਜੀ ਬਹੁਤ ਗੱਲਾਂ ਦੱਸਣਗੇ ਕਿਉਂਕਿ ਉਹਨਾਂ ਦਾ ਸਾਰੀ ਉਮਰ ਦਾ ਕੰਮ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਉੱਤੇ ਕੀਤਾ ਹੋਇਆ, ਵਿਆਖਿਆਵਾਂ ਕੀਤੀਆਂ ਹੋਈਆਂ ਨੇ, ਹਿੰਦੀ ਦੇ ਵਿੱਚ ਤਰਜਮੇ ਕੀਤੇ ਹੋਏ ਨੇ, ਬਹੁਤ ਗੁਣੀ ਸੱਜਣ ਨੇ। ਹਿੰਦੁਸਤਾਨ ਦੇ ਵਿੱਚ ਜਿੰਨੇ ਪੁਰਾਣੇ ਗ੍ਰੰਥਕਾਰ ਹੋਏ ਉਹ ਗ੍ਰੰਥ ਰਚਣ ਤੋਂ ਪਹਿਲਾਂ ਜਾਂ ਤਾਂ ਗਣੇਸ਼ ਦੀ ਵੰਦਨਾ ਕਰਦੇ ਹੁੰਦੇ ਸੀ ਜਾਂ ਸਰਸਵਤੀ ਦੀ ਵੰਦਨਾ ਕਰਦੇ ਹੁੰਦੇ ਸੀ, ਜਿਸ ਅਵਤਾਰ ਦਾ ਗੁਣ ਗਾਇਨ ਹੋਣਾ ਹੈ ਜਾਂ ਫਿਰ ਉਹਦਾ ਗੁਣਗਾਨ ਕਰਦੇ ਹੁੰਦੇ ਸੀ। ਲੇਕਿਨ ਇੱਥੇ ਕੀ ਕਰ ਰਹੇ ਨੇ ਮਹਾਰਾਜ, ਰਾਮ ਅਵਤਾਰ, ਕ੍ਰਿਸ਼ਨ ਅਵਤਾਰ, ਇਹ ਰਚਨਾਵਾਂ ਹੋ ਰਹੀਆਂ ਨੇ। ਆਪਾਂ ਨੂੰ ਸੰਕੇਤ ਕੀ ਦਿੰਦੇ ਨੇ ਇਹਨਾਂ ਚ ਕਿ ਮੈਂ ਨਾ ਗਣੇਸ਼ ਪ੍ਰਿਥਮ ਪ੍ਰਿਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਆਪਾਂ ਹਰ ਰੋਜ਼ ਪਾਠ ਕਰਦੇ ਹਾਂ, ਪਾਏ ਗਏ ਜਲ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮੈਂ ਤੇ ਇੱਕ ਨ ਮਾਨਿਓ, ਸਿਮਰਤੀਆਂ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੇ ਹਮੇਕ, ਸੀਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨੇ ਹੋ। ਤੋ ਮਾਨਯੋਗ ਸਾਧ ਸੰਗਤ, ਅਖੀਰ ਦੇ ਵਿੱਚ ਇਹ ਸੰਖੇਪ ਵਿਚਾਰ ਚਰਚਾ ਕਰਦੇ ਹਾਂ, ਮੈਂ ਆਪ ਜੀ ਅੱਗੇ ਇੱਕ ਸਾਖੀ ਸੁਣਾਉਣੀ ਹੈ ਪੁਰਾਣੀ ਮਹਾਤਮਾ ਬੁੱਧ ਨਾਲ ਸੰਬੰਧਿਤ। ਆਪਾਂ ਨੂੰ ਪਤਾ ਲੱਗ ਜਾਏਗਾ ਕਿ ਮਹਾਰਾਜ ਨੇ ਇਹ ਗ੍ਰੰਥ ਆਪਾਂ ਨੂੰ ਕਿਉਂ ਦਿੱਤੇ ਨੇ। ਨਾਗਸੈਨ ਨਾਂ ਦਾ ਇੱਕ ਵਿਦਵਾਨ ਸੀ ਪੰਜਾਬ ਦਾ, 2000 ਸਾਲ ਪਹਿਲਾਂ ਹੋਇਆ। ਉਹਨਾਂ ਦਾ ਗ੍ਰੰਥ ਹੈ ਮਿਲਿੰਦ ਪ੍ਰਸ਼ਨ, ਮਿਲਿੰਦ ਪਨਹ। ਬਾਦਸ਼ਾਹ ਮਿਲਿੰਦ ਸਵਾਲ ਪੁੱਛਦਾ ਤੇ ਇਹ ਵਿਦਵਾਨ ਨਾਗਸੈਨ ਉਹਨਾਂ ਦੇ ਜਵਾਬ ਦਿੰਦਾ। ਇਹ ਦੋ ਜਿਲਦਾਂ ਦੇ ਵਿੱਚ ਬਹੁਤ ਵੱਡਾ ਗ੍ਰੰਥ ਹੈ। ਤੋ ਸਾਧ ਸੰਗਤ ਦੀ ਨਜ਼ਰ ਦੇ ਵਿੱਚ ਗੁਰਮੁਖੀ ਅੱਖਰਾਂ ਦੇ ਵਿੱਚ ਇਹ 6 ਕੁ ਮਹੀਨਿਆਂ ਤੱਕ ਆਜੂਗਾ। ਆਪਾਂ ਇਹਦਾ ਪੰਜਾਬੀ 'ਚ ਮੇਰੇ ਡਿਪਾਰਟਮੈਂਟ ਰਾਹੀਂ ਤਰਜਮਾ ਕਰ ਦਿੱਤਾ। ਤੋ ਜਿਹੜਾ ਸਭ ਤੋਂ ਪਹਿਲਾ ਅਧਿਆਇ ਹੈ ਨਾ ਮਿਲਿੰਦ ਪ੍ਰਸ਼ਨ ਗ੍ਰੰਥ ਦਾ, ਉਹਦਾ ਸਿਰਲੇਖ ਹੈ ਪੁੱਬ ਕਥਾ। ਪੁੱਬ ਮੈਨੇ ਪੂਰਬਲੀ, ਪਿਛਲੇ ਜਨਮ ਦੀ ਕਹਾਣੀ। ਪਿਛਲੇ ਜਨਮ ਦੀ ਕਹਾਣੀ ਨਾਗਸੈਨ ਕੀ ਲਿਖਦਾ? ਨਾਗਸੈਨ ਸਾਧ ਸੰਗਤ ਜੀ ਬੇਅੰਤ ਵੱਡੇ ਵਿਦਵਾਨਾਂ ਚੋਂ ਹੈ। ਨਾਗਸੈਨ ਜਿਹੜਾ ਦਾਰਸ਼ਨਿਕ ਹੈ, ਜਿਹੜਾ ਗੱਲ ਸਾਰੇ ਦੇ ਸਾਰੇ ਗ੍ਰੰਥਾਂ ਦੇ ਵਿੱਚ ਅਕਲ ਦੀ ਕਾਰਨ ਕਾਰਜ ਪ੍ਰਸ਼ਨ ਤੇ ਉੱਤਰ, ਸਾਰੇ ਗ੍ਰੰਥਾਂ ਦੇ ਵਿੱਚ ਸਿਰਫ ਪ੍ਰਸ਼ਨ ਤੇ ਉਹਨਾਂ ਦੇ ਉੱਤਰ ਨੇ, ਬਹੁਤ ਅਕਲ ਦੇ ਬਹੁਤ ਵੱਡੀ ਵਿਦਵਤਾ ਦੇ ਉੱਤਰ ਨੇ ਉਹ। ਤੋ ਐਡੇ ਵੱਡੇ ਵਿਦਵਾਨ ਨੂੰ ਆਪਣੇ ਪਿਛਲੇ ਜਨਮ ਦੀ ਕਥਾ ਦੱਸਣੀ ਪੈ ਰਹੀ ਹੈ, ਕਿਉਂਕਿ ਇਹਦੇ ਵਿੱਚ ਉਹਨੇ ਫਿਰ ਗ੍ਰੰਥ ਰਚਣ ਦਾ ਕਾਰਨ ਦੱਸਣਾ। ਅਬ ਮੈਂ ਇਹ ਇਸ ਕਰਕੇ ਸੁਣਾ ਰਿਹਾ ਕਿ ਬਚਿੱਤਰ ਨਾਟਕ ਦੇ ਉੱਪਰ ਇਹ ਇਲਜ਼ਾਮ ਲਾਏ ਗਏ ਜੀ ਮਹਾਰਾਜ ਪਿਛਲੇ ਜਨਮਾਂ ਦੀ ਕਥਾ ਕਿਉਂ ਸੁਣਾ ਰਹੇ ਸੀ। ਮਹਾਰਾਜ ਜਦੋਂ ਇਹ ਦੱਸ ਰਹੇ ਨਾ ਕਿ ਹੇਮਕੁੰਟ ਪਰਬਤ ਦੇ ਉੱਤੇ ਅਸੀਂ ਅਨੇਕ ਸਾਲ ਸਦੀਆਂ ਤੱਕ ਹਜ਼ਾਰਾਂ ਸਾਲ ਤੱਕ ਬੰਦਗੀ ਕੀਤੀ ਸੀ, ਉਹ ਆਪਾਂ ਨੂੰ ਦੱਸ ਰਹੇ ਨੇ ਕਿ ਹਿੰਦੁਸਤਾਨ ਦਾ ਪੁਰਾਣਾ ਜਿਹੜਾ ਵਿਰਸਾ ਹੈ ਨਾ ਬੰਦਗੀ ਕਰਨ ਵਾਲਿਆਂ ਦਾ ਮਾੜਾ ਨਹੀਂ ਸੀ। ਉਸ ਪੁਰਾਣੇ ਵਿਰਸੇ ਨੂੰ, ਪੁਰਾਣੇ ਖਜ਼ਾਨੇ ਨੂੰ ਸਾਂਭ ਕੇ ਅਸੀਂ ਤੁਹਾਡੇ ਕੋਲ ਦੇਣਾ, ਫਿਰ ਨਵੇਂ ਅਰਥਾਂ 'ਚ ਨਵੇਂ ਅੱਖਰਾਂ 'ਚ ਖਾਲਸਾ ਪੰਥ ਦੇ ਸਪੁਰਦ ਕਰਨਾ। ਤੋ ਇਹ ਜਿਹੜਾ ਨਾ ਪੁੱਬ ਕਥਾ ਦਾ ਕਰਤਾ ਨਾਗਸੈਨ ਇਹ ਲਿਖਦਾ ਹੈ ਕਿ ਮੈਂ ਜਮੁਨਾ ਦੇ ਕਿਨਾਰੇ ਤੇ ਬੋਧੀ ਵਿਦਵਾਨ ਵਜੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕਾਰਜ ਕਰਦਾ ਸੀ। ਉੱਥੇ ਇੱਕ ਸ਼ੂਦਰ, ਚੂੜਾ ਸ਼ਬਦ ਲਿਖਿਆ ਹੋਇਆ, ਸਫਾਈ ਸੇਵਕ, ਸੇਵਾ ਕਰਦਾ ਹੁੰਦਾ ਸੀ, ਪੈਸੇ ਨਹੀਂ ਲੈਂਦਾ ਸੀ, ਸ਼ਰਧਾਲੂ ਸੀ ਉਹ ਮਹਾਤਮਾ ਬੁੱਧ ਦਾ। ਕੂੜਾ ਕਰਕਟ ਇੱਕ ਥਾਂ ਤੇ ਬਹੁਤ ਇਕੱਠਾ ਹੋਣ ਲੱਗਿਆ ਤਾਂ ਮੈਂ ਉਹਨੂੰ ਆਖਿਆ ਕਿ ਇਹ ਭਾਈ ਪਰੇ ਸੁੱਟਿਆ ਕਰ ਦੂਰ, ਕੂੜਾ ਕਰਕਟ ਨੇੜੇ ਆ ਰਿਹਾ। ਅਗਲੇ ਦਿਨ ਫੇਰ ਉੱਥੇ ਸੁੱਟਣ ਲੱਗ ਗਿਆ। ਨਾਗਸੈਨ ਲਿਖਦਾ ਕਿ ਮੈਂ ਉਹਨੂੰ ਸਖ਼ਤ ਬਚਨ ਬੋਲੇ ਤੇ ਉਹਦੇ ਥੱਪੜ ਜੜ ਦਿੱਤਾ। ਉਹਨੇ ਆਪਣੀ ਟੋਕਰੀ ਸੁੱਟੀ, ਯਮੁਨਾ ਦਰਿਆ ਵੱਲ ਤੁਰ ਪਿਆ। ਉੱਥੇ ਜਾ ਕੇ ਹੱਥ ਧੋਏ, ਪੈਰ ਧੋਤੇ, ਮੂੰਹ ਧੋਤਾ, ਇਹ ਜਾਣਨ ਵਾਸਤੇ ਕਿ ਕੀ ਕਰਦਾ। ਮੈਂ ਸਹਿਜੇ ਸਹਿਜੇ ਉਹਨੂੰ ਪਤਾ ਨਾ ਲੱਗੇ ਉਹਦੇ ਪਿੱਛੇ ਪਿੱਛੇ ਤੁਰਿਆ। ਨਾਗਸੈਨ ਲਿਖਦਾ ਕਿ ਹੱਥ ਮੂੰਹ ਪੈਰ ਧੋਣ ਪਿੱਛੋਂ ਉਹ ਦਰਿਆ ਵੱਲ ਹੱਥ ਜੋੜ ਕੇ ਖਲੋ ਗਿਆ ਤੇ ਮਹਾਤਮਾ ਬੁੱਧ ਦੀ ਉਸਤਤ ਕਰਨੀ ਸ਼ੁਰੂ ਕੀਤੀ ਤੇ ਅਰਦਾਸ ਕਰਨੀ ਸ਼ੁਰੂ ਕੀਤੀ। ਅਰਦਾਸ 'ਚ ਕੀ ਆਖਿਆ? ਹੇ ਭੂਤਕਾਲ ਦੇ ਬੁੱਧ, ਹੇ ਵਰਤਮਾਨ ਬੁੱਧ, ਹੇ ਭਵਿੱਖ ਕਾਲ ਦੇ ਬੁੱਧ, ਮੈਂ ਗਰੀਬ ਸ਼ੂਦਰ ਤੇਰੇ ਦਰਬਾਰ ਦਾ ਸੇਵਕ ਹਾਂ, ਕੁਛ ਨਹੀਂ ਲੈਂਦਾ ਇਹਨਾਂ ਤੋਂ, ਫਿਰ ਵੀ ਇਸ ਸੇਵਾ ਦੇ ਬਦਲੇ ਮੈਨੂੰ ਇੱਥੋਂ ਮਿਲਦੀ ਹੈ ਹੱਤਕ। ਹੇ ਪਿਤਾ, ਤੂੰ ਏਡਾ ਤਾਕਤਵਰ ਹੈ ਕਿ ਪਾਣੀ ਵਰਗੀ ਕਮਜ਼ੋਰ ਚੀਜ਼ ਤਾਂ ਕੋਈ ਹੁੰਦੀ ਨਹੀਂ, ਪੈਰਾਂ 'ਚ ਰੁਲਦਾ ਫਿਰਦਾ, ਜਦੋਂ ਤੂੰ ਪਾਣੀ ਨੂੰ ਤਾਕਤ ਦੇ ਦਿੰਦਾ ਤਾਂ ਇਹ ਦਰਿਆ ਸ਼ਹਿਰਾਂ ਦੇ ਸ਼ਹਿਰ ਡੋਬ ਦਿੰਦੇ ਨੇ, ਮਨੁੱਖਤਾ ਨੂੰ ਗਰਕ ਕਰ ਦਿੰਦੇ ਨੇ ਜੇ ਤੂੰ ਇਹਨਾਂ ਨੂੰ ਤਾਕਤ ਦੇ। ਮੈਂ ਬੰਦਾ, ਮੈਂ ਤੇਰਾ ਬੱਚਾ, ਤੇਰੇ ਪਰਿਵਾਰ ਦਾ ਮੈਂਬਰ ਹਾਂ, ਹੇ ਸੱਚੇ ਪਿਤਾ, ਤੂੰ ਮੈਨੂੰ ਕੋਈ ਥੋੜੀ ਬਹੁਤੀਆਂ ਆਪਣੀਆਂ ਵੱਡੀਆਂ ਸ਼ਾਨਾਂ 'ਚ ਹਿੱਸਾ ਨਹੀਂ ਦਏਗਾ। ਨਾਗਸੈਨ ਲਿਖਦਾ ਕਿ ਇੱਕ ਅਨਪੜ੍ਹ ਗਰੀਬ ਸ਼ੂਦਰ ਇਹ ਵੱਡੀਆਂ ਸ਼ਾਨਾਂ ਦੇ ਵਿੱਚੋਂ ਇੱਕ ਹਿੱਸਾ ਮੰਗ ਰਿਹਾ ਹੈ, ਕਮਾਲ ਹੈ ਬਈ, ਇਹ ਕਹਿ ਕੇ ਉਹ ਪਿੰਡ ਨੂੰ ਚਲਾ ਗਿਆ ਸ਼ੂਦਰ। ਨਾਗਸੈਨ ਕਹਿੰਦਾ ਕਿ ਮੈਂ ਫਿਰ ਅਕਲ ਸਿੱਖੀ, ਹੱਥ ਪੈਰ ਮੂੰਹ ਧੋਏ ਤੇ ਸਾਕਿਆ ਮੁਨੀ ਗੌਤਮ ਸਿਧਾਰਥ ਅੱਗੇ ਅਰਦਾਸ ਕੀਤੀ, ਹੇ ਪਿਤਾ, ਮੈਂ ਵਿਦਿਆ ਬਹੁਤ ਹਾਸਲ ਕੀਤੀ ਪਰੰਤੂ ਧਰਮ ਮੇਰੇ ਕੋਲ ਨਹੀਂ ਹੈ, ਮੈਨੂੰ ਧਰਮ ਵੀ ਦੇ ਦੇ। ਕਹਿੰਦਾ ਜੀ ਇਉਂ ਅਰਦਾਸਾਂ ਕਰਦੇ ਕਰਦੇ ਸੰਸਾਰ 'ਚੋਂ ਵਿਦਾ ਹੋਏ, ਅਗਲੇ ਸੰਸਾਰ 'ਚ ਗਏ। ਮਹਾਤਮਾ ਬੁੱਧ ਨੇ, ਸਾਕਿਆ ਮੁਨੀ ਨੇ ਸਾਨੂੰ ਬੁਲਾਇਆ, ਅਸੀਂ ਚਰਨੀ ਹੱਥ ਲਾਏ, ਕਹਿਣ ਲੱਗੇ ਮੈਂ ਆਪਣੇ ਇਸ ਜਿਹਨੂੰ ਦੁਨੀਆ ਸ਼ੂਦਰ ਆਖਦੀ ਸੀ ਪੁੱਤਰ ਉੱਤੇ ਬਹੁਤ ਖੁਸ਼ ਹਾਂ, ਸੇਵਾ ਵੀ ਕਰਦਾ ਸੀ, ਨਿਮਰ ਵੀ ਸੀ ਤੇ ਮੇਰੇ ਤੋਂ ਮੰਗਦਾ ਸੀ ਸ਼ਾਨ ਦੇ, ਤਾਕਤ ਦੇ, ਮਿਲੇਗੀ ਪੁੱਤਰ ਤੈਨੂੰ ਸ਼ਾਨ ਮਿਲੇਗੀ, ਮੈਂ ਭੇਜਾਂਗਾ ਤੈਨੂੰ ਕਿਸ ਥਾਂ ਤੇ। ਤੇ ਤੂੰ ਨਾਗਸੈਨ ਵਿਦਿਆ ਤੇਰੇ ਕੋਲ ਹੈਗੀ ਸੀ, ਲੇਕਿਨ ਜਦੋਂ ਤੂੰ ਇਸ ਗੱਲ ਲਈ ਤਿਆਰ ਹੋ ਗਿਆ ਕਿ ਇੱਕ ਅਛੂਤ ਵੀ ਤੈਨੂੰ ਕੁਛ ਸਿਖਾ ਸਕਦਾ, ਇੱਕ ਅਨਪੜ੍ਹ ਬੰਦੇ ਤੋਂ ਵੀ ਤੂੰ ਕੁਛ ਸਿੱਖੇਗਾ, ਉਦੋਂ ਫਿਰ ਮੈਂ ਸਮਝ ਗਿਆ ਕਿ ਤੂੰ ਧਰਮ ਦਾ ਹੱਕਦਾਰ ਹੈ। ਹੁਣ ਮੈਂ ਤੁਹਾਨੂੰ ਦੋਵਾਂ ਨੂੰ ਚੁਣ ਲਿਆ, ਤੁਸੀਂ ਸੰਸਾਰ ਚ ਇੱਕ ਵਾਰੀ ਫੇਰ ਜਾਓਗੇ। ਇਹ ਜਿਹੜਾ ਸ਼ੂਦਰ ਸੀ ਇਹਦਾ ਨਾਂ ਹੋਏਗਾ ਮਿਨਾਂਡਰ ਮਿਲਿੰਦ, ਇਹ ਕਰੇਗਾ ਪੰਜਾਬ ਉੱਪਰ ਹਕੂਮਤ। ਤੂੰ ਹੋਏਗਾ ਵਿਦਵਾਨ ਤੇ ਧਰਮੀ, ਤੂੰ ਦਏਗਾ ਇਹਦੇ ਸਵਾਲਾਂ ਦੇ ਉੱਤਰ। ਤੁਸੀਂ ਸੰਸਾਰ ਦੇ ਵਿੱਚ ਬਹੁਤ ਸ਼ਾਨ ਬਹੁਤ ਮਾਣ ਪ੍ਰਤੀਤ ਕਰੋਗੇ ਤੇ ਤੁਹਾਡੀਆਂ ਸਾਖੀਆਂ ਨੇ ਜਿਹੜੀਆਂ ਉਹ ਸਦੀਆਂ ਤੱਕ ਲੋਕ ਸੁਣਨਗੇ ਤੇ ਸੁਣਾਉਣਗੇ। ਇਹ ਉਹਦੀ ਪੁੱਬ ਕਥਾ, ਪੂਰਵਲੇ ਜਨਮਾਂ ਦੀ ਕਹਾਣੀ। ਇਹ ਆਪਣੇ ਹਿੰਦੁਸਤਾਨ ਦੇ ਵਿੱਚ ਰਿਵਾਜ ਹੋਇਆ ਕਰਦਾ ਸੀ ਕਿ ਗ੍ਰੰਥ ਰਚਨ ਦਾ ਜਿਹੜਾ ਮਨੋਰਥ ਹੈ ਉਹ ਪਹਿਲਾ ਅਧਿਆਇ ਜਿਹੜਾ ਉਹਦੇ ਵਿੱਚ ਜ਼ਿਕਰ ਕਰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਬਚਿੱਤਰ ਨਾਟਕ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਕੌਰਵਾਂ ਦਾ ਜ਼ਿਕਰ ਕੀਤਾ, ਪਾਂਡਵਾਂ ਦਾ ਜ਼ਿਕਰ ਕੀਤਾ, ਆਪਸ ਦੇ ਵਿੱਚ ਲੜੇ। ਜੇ ਖਾਲਸਾ ਪੰਥ ਲੜੇਗਾ ਆਪਸ ਦੇ ਵਿੱਚ ਤਾਂ ਉਹੀ ਹਸ਼ਰ ਹੋਏਗਾ ਜਿਹੜਾ ਕੌਰਵਾਂ ਤੇ ਪਾਂਡਵਾਂ ਦਾ ਹੋਇਆ ਸੀ। ਸੋ ਮਾਣਯੋਗ ਸਾਧ ਸੰਗਤ, ਇੰਨੀਆਂ ਕੁ ਥੋੜੀਆਂ ਜਿਹੀਆਂ ਸੰਖੇਪ ਜਿਹੀਆਂ ਵਿਚਾਰਾਂ ਆਪ ਜੀ ਦੀ ਨਜ਼ਰ ਕਰਨੀਆਂ ਸਨ। ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਆਪਣੇ ਬੱਚਿਆਂ ਨੂੰ ਕਰਨਾ ਸਿਖਾਓ। ਇੱਕ ਰਿਵਾਜ ਜਿਹੜਾ ਅੱਜ ਕੱਲ੍ਹ ਨਹੀਂ ਰਿਹਾ, ਸਾਡੇ ਵੇਲਿਆਂ 'ਚ ਪੁਰਾਣਿਆਂ 'ਚ ਹੋਇਆ ਕਰਦਾ ਸੀ, ਹੁਣ ਕੀ ਕਰਦੇ ਨੇ ਕਿ ਕਿਸੇ ਨੇ 8ਵੀਂ ਪਾਸ ਕੀਤੀ, ਕਿਸੇ ਨੇ 10ਵੀਂ ਪਾਸ ਕੀਤੀ, ਉਹ ਕਲਾਸ ਦੇ ਵਿੱਚ ਮਹਾਰਾਜ ਦੀ ਬਾਣੀ ਥੋੜਾ ਜਿਹਾ ਮਾਸਟਰ ਪੜ੍ਹਾ ਦਿੰਦੇ ਨੇ, ਇਹਦੇ ਵਿੱਚ ਛੰਦ ਨਹੀਂ ਹਾਣਾ, ਇਹਦੇ ਵਿੱਚ ਅਲੰਕਾਰ ਨਹੀਂ ਹਾਣਾ, ਇਹਦਾ ਵਜ਼ਨ ਨਹੀਂ ਠੀਕ, ਸਕੂਲ ਦਾ ਮਾਸਟਰ ਮਹਾਰਾਜ ਦੀ ਬਾਣੀ ਦੀਆਂ ਗਲਤੀਆਂ ਬੱਚੇ ਨੂੰ ਦੱਸਦਾ ਕੱਢ ਕੱਢ ਕੇ ਕਿ ਇਹ ਨੁਕਸ ਨੇ ਇਹਦੇ 'ਚ। ਪਿਛਲਿਆਂ ਸਮੇਂ 'ਚ ਕੀ ਹੁੰਦਾ ਸੀ ਕਿ ਇੱਕ ਬੱਚਾ ਜਦੋਂ ਗੁਰਮੁਖੀ ਪੜ੍ਹਨ ਤੇ ਲਿਖਣ ਸਿੱਖ ਜਾਂਦਾ ਸੀ, ਫਿਰ ਉਹਦੇ ਮਾਪੇ ਇਸ਼ਨਾਨ ਕਰਕੇ ਬੱਚੇ ਨੂੰ ਇਸ਼ਨਾਨ ਕਰਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਫਿਰ ਉਹ ਗੁਰਦੁਆਰੇ ਭਾਈ ਜੀ ਕੋਲ ਜਾਂਦੇ ਹੁੰਦੇ ਸੀ, ਜੀ ਮਹਾਰਾਜ ਦੇ ਚਰਨੀ ਲਾਓ ਇਸ ਬੱਚੇ ਨੂੰ। ਫਿਰ ਭਾਈ ਜੀ ਅਰਦਾਸ ਕਰਦੇ ਸੀ, ਫਿਰ ਭਾਈ ਜੀ ਜਪਜੀ ਸਾਹਿਬ ਦੀਆਂ ਪਹਿਲੀਆਂ, ਬੇਸ਼ੱਕ ਬੱਚੇ ਨੂੰ ਸਾਰਾ ਜਪਜੀ ਸਾਹਿਬ ਜ਼ਬਾਨੀ ਯਾਦ ਹੁੰਦਾ ਘਰ ਬੈਠਿਆਂ, ਲੇਕਿਨ ਮਹਾਰਾਜ ਦੇ ਚਰਨੀ ਲੱਗਣਾ ਨਾ। ਫਿਰ ਗ੍ਰੰਥੀ ਸਿੰਘ ਹੈ, ਇੱਕ ਇੱਕ ਪੰਕਤੀ ਪਹਿਲੀਆਂ 5 ਪੌੜੀਆਂ ਦੀ ਅੱਗੋਂ ਆਪ ਉਚਾਰੇਗਾ, ਪਿੱਛੇ ਪਿੱਛੇ ਬੱਚਾ। ਫਿਰ ਅਰਦਾਸ ਕੀਤੀ ਜਾਏਗੀ ਕਿ ਇਸ ਬੱਚੇ ਦੇ ਸਿਰ ਤੇ ਮਹਾਰਾਜ ਹੱਥ ਰੱਖਣਾ, ਤਾ ਉਮਰ ਆਪਣੇ ਚਰਨਾਂ 'ਚ ਥਾਂ ਦੇਣੀ। ਇਹ ਇੱਕ ਵਿਧੀ ਸੀ ਮਹਾਰਾਜ ਦੇ ਚਰਨੀ ਲੱਗਣ ਦੀ। ਜਿਨ੍ਹਾਂ ਨੇ ਇਸ ਵਿਧੀ ਰਾਹੀਂ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਅੱਜ ਹੁਣ ਕਿਸੇ ਨੇ 10ਵੀਂ ਕੀਤੀ, ਕਿਸੇ ਨੇ BA ਕੀਤੀ, ਕਿਸੇ ਨੇ MA ਕੀਤੀ, ਉਹ ਮਹਾਰਾਜ ਦੀ ਬਾਣੀ ਦੇ ਨੁਕਸ ਕੱਢਣ ਲੱਗ ਜਾਂਦੇ ਸਾਡੇ ਸਾਹਮਣੇ, ਤੇ ਆਪਾਂ ਚੁੱਪ ਕਰਕੇ ਉਹਦੀਆਂ ਪਾਗਲਪਣ ਦੀਆਂ ਹਰਕਤਾਂ ਦੇਖੀ ਜਾਂਦੇ ਹਾਂ। ਮੇਰੇ ਨਾਨਾ ਜੀ ਅਨਪੜ੍ਹ ਸਿੱਖ ਸਨ, ਉਹਨਾਂ ਨੇ ਜਪਜੀ ਸਾਹਿਬ ਇੱਕ ਇੱਕ ਪੰਕਤੀ ਭਾਈ ਜੀ ਤੋਂ ਸੁਣ ਸੁਣ ਕੇ ਯਾਦ ਕੀਤਾ। ਸਵੇਰੇ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਤੇ ਸ਼ਾਮ ਨੂੰ ਵੀ, ਰਹਿਰਾਸ ਉਹਨਾਂ ਨੂੰ ਆਉਂਦਾ ਨਹੀਂ ਸੀ, ਸ਼ਾਮ ਨੂੰ ਵੀ। ਮੈਂ ਕਿਤੇ 10ਵੀਂ ਜਮਾਤ 'ਚ ਇਹ ਪੜ੍ਹ ਲਿਆ ਕਿ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਨਾਨਾ ਜੀ ਆਏ ਪਿੰਡ ਸਾਡੇ, ਪਾਠ ਕਰਕੇ ਹਟੇ। ਮੈਂ ਕਿਹਾ ਨਾਨਾ ਜੀ ਤੁਸੀਂ ਬਾਣੀ ਦਾ ਪਾਠ ਤਾਂ ਕਰ ਲੈਂਦੇ ਹੋ, ਤੁਹਾਨੂੰ ਇਹ ਪਤਾ ਹੈ ਵੈਸੇ ਵੀ 10 ਗੁਰੂ ਸਾਹਿਬਾਨ ਦੇ ਵਿੱਚੋਂ ਕਿਹੜੇ ਗੁਰੂ ਮਹਾਰਾਜ ਦੀ ਬਾਣੀ ਹੈ ਇਹ? ਉਹ ਮੈਨੂੰ ਕਹਿੰਦੇ ਕਦੇ ਕਦੇ ਬਕਵਾਸੀ ਕਿਸਮ ਦੀਆਂ ਗੱਲਾਂ ਤੂੰ ਪਹਿਲਾਂ ਵੀ ਕਰਦਾ ਰਿਹਾ, ਹੁਣ ਫਿਰ ਸ਼ੁਰੂ ਕਰ ਦਿੱਤੀਆਂ। ਇਹ ਰੱਬ ਸੱਚੇ ਦੀ ਬਾਣੀ ਹੈ, ਗੁਰੂ ਮਹਾਰਾਜ ਨੇ ਧਰਤੀ ਉੱਤੇ ਬੰਦਗੀ ਕਰਨ ਤੋਂ ਬਾਅਦ, ਸਾਧਨਾ ਕਰਨ ਤੋਂ ਬਾਅਦ ਉਤਾਰ ਕੇ ਦਿੱਤੀ ਹੈ ਸਾਨੂੰ। ਇਹ ਕਿਸੇ ਗੁਰੂ ਮਹਾਰਾਜ ਦੀ ਬਾਣੀ ਨਹੀਂ ਹੈ, ਅਕਾਲ ਪੁਰਖ ਦੀ ਬਾਣੀ ਹੈ ਇਹ। ਤੇ ਫਿਰ ਉਹ ਕਹਿੰਦੇ, ਮੈਂ ਅਨਪੜ੍ਹ ਬੰਦੇ ਦੀ ਗੱਲ ਦੱਸ ਰਿਹਾ, ਦਸੇ ਗੁਰੂ ਸਾਹਿਬਾਨ ਦੇ ਵਿੱਚ ਕੋਈ ਭਿੰਨਤਾ ਨਹੀਂ, ਕੋਈ ਭੇਦ ਨਹੀਂ ਹੈ, ਮੈਨੂੰ ਇਹ ਜਾਣਨ ਦੀ ਕੋਈ ਲੋੜ ਨਹੀਂ ਕਿ ਕਿਹਦੀ ਹੈ। ਜੇ ਪਹਿਲੇ ਗੁਰੂ ਦੀ ਹੈ ਫਿਰ ਇਹਦਾ ਮਤਲਬ 9 ਗੁਰੂ ਨੇ ਜਿਹੜੇ ਬਾਕੀ ਦੇ ਉਹ ਫਿਰ ਮੇਰੇ ਤੇ ਕਹਿਰਵਾਨ ਨੇ, ਇਹਦਾ ਮਤਲਬ ਫਿਰ ਮੈਂ ਉਹਨਾਂ ਨੂੰ ਪ੍ਰੀਤ ਨਹੀਂ ਕਰਦਾ। ਸੋ ਮਾਣਯੋਗ ਸਾਧ ਸੰਗਤ ਜੀ, ਆਪਾਂ ਖਿਆਲ ਰੱਖਣਾ, ਸਿੱਖ ਫਲਵਾੜੀ ਮੈਗਜ਼ੀਨ ਦੇ ਵਿੱਚ ਉਹ ਦਰਸਾ ਇਹ ਰਹੇ ਨੇ ਕਿ ਅਸੀਂ ਪੰਥ ਦੀ ਸੇਵਾ ਕਰ ਰਹੇ ਹਾਂ, ਆਪਣੇ ਵਿਸ਼ਵਾਸ ਤੋੜ ਰਹੇ ਨੇ, ਆਪਣੇ ਸ਼ਬਦ ਜੋੜ ਤੋੜ ਰਹੇ ਨੇ, ਅੰਮ੍ਰਿਤ ਦੀਆਂ ਬਾਣੀਆਂ ਉੱਤੇ ਕਿੰਤੂ ਪਰੰਤੂ ਕਰ ਰਹੇ ਨੇ, ਨਿਤਨੇਮ ਦੀਆਂ ਬਾਣੀਆਂ ਉੱਤੇ ਕਿੰਤੂ ਪਰੰਤੂ ਕਰ ਰਹੇ ਨੇ। ਅੱਜ ਦਮਦਮੀ ਟਕਸਾਲ ਭਿੰਡਰਾਂ ਵਾਲਿਆਂ ਨੇ ਇਹ ਉੱਦਮ ਕੀਤਾ, ਤਲਵੰਡੀ ਸਾਬੋ ਵੀ ਇਹਨਾਂ ਨੇ ਉੱਦਮ ਕੀਤਾ ਸੀ, ਸ਼ਬਦ ਜੋੜਾਂ ਦੀ ਸ਼ੁੱਧਤਾ ਦੇ ਉੱਤੇ ਪਾਠ ਬਹੁਤ ਸਮਾਗਮ ਕਰਵਾਏ ਸਨ, ਬਹੁਤ ਸਹੀ ਦਿਸ਼ਾ ਦੇ ਰਹੇ ਨੇ। ਮਹਾਰਾਜ ਅੱਗੇ ਆਪਣੀ ਅਰਦਾਸ ਹੈ ਕਿ ਬਾਬਾ ਜੀ ਨੂੰ ਚੜ੍ਹਦੀ ਕਲਾ ਬਖਸ਼ਣ, ਤੰਦਰੁਸਤ ਰੱਖਣ। ਇਹ ਜਿਹੜੇ ਸੇਵਾਦਾਰ ਨੇ ਹੁਣ ਆਪਣੇ ਇੱਥੇ ਸਾਹਮਣੇ, ਇਹਨਾਂ ਨੂੰ ਇਸੇ ਤਰ੍ਹਾਂ ਉੱਦਮ ਕਰਨ ਦੀ ਤਾਕਤ ਬਖਸ਼ਣ, ਤੇ ਆਪਾਂ ਇਸ ਸਮਰੱਥ ਹੋਈਏ ਕਿ ਜਿਹੜੇ ਲੋਕ ਆਪਣਾ ਇਸ ਤਰ੍ਹਾਂ ਦਾ ਨੁਕਸਾਨ ਕਰਨ ਦੇ ਇੱਛੁਕ ਨੇ, ਪਾਪੀ ਹਿਰਦਿਆਂ ਨਾਲ ਤੁਰੇ ਹੋਏ ਨੇ, ਆਪਾਂ ਉਹਨਾਂ ਨੂੰ ਸੋਧਣ ਦੇ ਸਮਰੱਥ ਹੋਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।